सतनाम। तनुवाखे गुरु साखिब जियो, हम महले तुम उजल करते, हम निर्गुण तू दाता, हम मैले तुम उजल करते, हम निर्गुण तू दाता, हम मूर्ख तुम चतुर श्याप, तू सर्व कला का ज्ञाता, मादो हम ऐसे तू ऐसा, हम पापी तुम पाप खंडन, निको ठाकुर देशा, ज्ञान त्यान किछ कर्म न जाना, सार न जाना तेरी, सब ते वड्डा सतगुर नानक, जिन कल राखी मेरी, सतनाम। तन वाखे गुरु साखिब जियो, राम चुरै दल मिलवै, अंतर बल अधिकार, बंतर की सेना सेवी है, मन तन जुज अपार, सीता ले गया दहशिरो, लक्ष्मण मुओ सराप, नानक करता करनहार, कर विखै थाप उथाप, मन मह चूरै रामचंद, सीता लक्ष्मण जोग, हनुवंतर आराध्या, आया कर संजोग, भूला दैत ना समझई, तिन प्रभ किए काम, नानक वे परवाह सो, ਕਿਰਤਨਾ ਮਿਤਿ ਰਾਮ। ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ, ਮਹੱਲਾ ਤੀਜਾ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਮਹੱਲਾ ਪਹਿਲਾ। ਉਦੋ ਸਾਹੇ ਕਿਆ ਨੀਸਾਨੀ, ਤੋਟ ਨਾ ਆਵੇ ਅੰਨੀ। ਉਦੋ ਸੀਹੀ ਘਰ ਹੀ ਘਰੇ ਹੀ ਵੁੱਠੀ, ਕੂੜੀ ਰੰਨੀ ਤੰਮੀ। ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ। ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਸਤੀ ਰੰਨੀ ਘਰੇ ਸਿਆਪਾ, ਰੋਵਨ ਕੂੜੀ ਕੰਮੀ। ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਢਾਡੀ ਵਾਰਾਂ ਆਪ ਜੀ ਨੇ ਸਰਵਣ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਲੋਕ, ਜਿਨ੍ਹਾਂ ਦੀ ਵਿਚਾਰ ਆਪਾਂ ਪਿਛਲੇ ਦੇ ਆ ਰਹੇ ਹਾਂ, ਅੱਜ ਜੋ ਵਿਚਾਰ ਅਧੀਨ ਸ਼ਲੋਕ ਨੇ, ਇਹਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਨਿਰਧਾਰਿਤ ਸਮੇਂ ਵਿੱਚ ਯਤਨ ਕਰਾਂਗਾ ਹਜ਼ੂਰ ਤਰਸ ਕਰਕੇ ਇਹਨਾਂ ਅੰਮ੍ਰਿਤ ਸ਼ਲੋਕਾਂ ਦੇ ਅਖਰੀ ਅਰਥ ਵਕਤ ਅਨੁਸਾਰ ਸੰਖੇਪ ਵਿਚਾਰ ਆਪ ਜੀ ਦੇ ਸਨਮੁਖ ਬੇਨਤੀ ਕਰ ਸਕਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀ ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤੋ, ਆਪ ਹੀ ਵਿਚਾਰ ਕਰਾ ਲਵੋ। ਪਿਆਰ ਅਦਬ ਸਹਿਤ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਪਿਆਰ ਅਦਬ ਸਹਿਤ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਅੱਜ ਦੇ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸਰਬ ਕਲਾ ਸਮਰੱਥ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਸਮਾਜਿਕ ਤੌਰ 'ਤੇ ਜਿਤਨੀ ਮਰਜ਼ੀ ਕੋਈ ਸਮਰੱਥਾ ਰੱਖਦਾ ਹੋਵੇ, ਪਰਮੇਸ਼ਵਰ ਦੀ ਖੇਡ ਐਸੀ ਵਰਤਦੀ ਹੈ ਕਿ ਉਸ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹੋਣਾ ਪੈ ਜਾਂਦਾ ਹੈ। ਇਸ ਅੰਮ੍ਰਿਤ ਬਚਨ ਨੂੰ ਥੋੜ੍ਹੇ ਜਿਹਾ ਪਹਿਲਾਂ ਅਖਰੀ ਅਰਥ ਆਪਾਂ ਕਰ ਲਈਏ। ਇਸ ਵਿੱਚ ਸਤਿਗੁਰੂ ਨੇ ਪਹਿਲੇ ਦੋ ਸਲੋਕਾਂ ਵਿੱਚ, ਅੱਜ ਪ੍ਰਕਰਨ ਵੱਖਰੇ ਵੱਖਰੇ ਨੇ ਸਲੋਕਾਂ ਦੇ, ਪਹਿਲੇ ਦੋ ਸਲੋਕਾਂ ਵਿੱਚ ਭਾਰਤ ਵਰਸ਼ ਵਿੱਚ ਤ੍ਰੇਤੇ ਯੁੱਗ ਵਿੱਚ ਹੋਏ ਅਵਤਾਰ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਉਹਨਾਂ ਦੀ ਲੜਾਈ ਦਾ ਜ਼ਿਕਰ ਹੈ, ਰਾਵਣ ਦੀ ਵਧੀਕੀ ਦਾ ਜ਼ਿਕਰ ਹੈ, ਲਛਮਣ ਦੇ ਮੁਰਸ਼ਿਦ ਹੋਣ ਦਾ ਜ਼ਿਕਰ ਹੈ। ਇਹ ਉੱਥੋਂ ਦੀ ਤਵਾਰੀਖ ਦਾ ਇੱਕ ਪੱਖ ਹੈ, ਪਰ ਇਸ ਨੂੰ ਧਿਆਨ ਨਾਲ ਆਪਾਂ ਜਦੋਂ ਪਾਠ ਕਰਾਂਗੇ, ਵਿਚਾਰਾਂਗੇ, ਇਸ ਵਿੱਚ ਗੁਰਦੇਵ ਪਹਿਲੀ ਤਾਂ ਗੱਲ ਇਹ ਕਹਿ ਰਹੇ ਨੇ ਕਿ ਸ਼੍ਰੀ ਰਾਮ ਚੰਦਰ ਜੀ ਤੋਂ ਉੱਤਾ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਹੈ। ਦੂਸਰੀ ਗੱਲ ਕਿ ਇਸ ਦੁਨੀਆਂ ਵਿੱਚ ਕੋਈ ਬੰਦਾ ਐਸਾ ਨਹੀਂ ਜਿਸ ਦੀ ਜ਼ਿੰਦਗੀ ਵਿੱਚ ਦੁੱਖ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਇਸ ਵਿੱਚ ਹਜ਼ੂਰ ਨੇ ਪਹਿਲਾ ਸ਼ਬਦ ਵਰਤਿਆ ਰਾਮ ਝੁਰੈ। ਸ਼੍ਰੀ ਰਾਮ ਚੰਦਰ ਜੀ, ਝੁਰੈ ਦਾ ਲਫ਼ਜ਼ੀ ਅਰਥ ਹੈ ਦੁਖੀ ਹੋਣਾ, ਪਰੇਸ਼ਾਨ ਹੋ ਰਹੇ ਨੇ, ਦੁਖੀ ਨੇ। ਰਾਮ ਝੁਰੈ ਦਲ ਮੇਲ ਵੈ, ਦਲ ਦਾ ਅਰਥ ਹੈ ਫੌਜਾਂ ਦਾ ਇਕੱਠ, ਫੌਜਾਂ ਦਾ ਸਮੂਹ। ਮੇਲਵੈ ਦਾ ਲਫ਼ਜ਼ੀ ਅਰਥ ਇਕੱਠ ਕਰਾਂਗਾ ਕਿ ਰਾਮ ਚੰਦਰ ਜੀ ਫੌਜਾਂ ਇਕੱਠੀਆਂ ਕਰ ਲਏ ਨੇ ਰਾਵਣ ਦੇ ਵਿਰੁੱਧ ਵਿੱਚ ਲੜਨ ਦੇ ਲਈ। ਪਹਿਲਾਂ ਸਿਰਫ ਅਖਰੀ ਅਰਥ, ਫਿਰ ਮੈਂ ਇੱਕ ਬੇਨਤੀ ਅੱਜ ਕਰਨੀ ਹੈ ਕਿ ਸ਼੍ਰੀ ਰਾਮ ਚੰਦਰ ਜੀ ਦਾ ਕਿਸ ਕਿਸ ਸਬਜੈਕਟ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਕੀਤਾ ਗਿਆ ਹੈ। ਪਹਿਲਾਂ ਅਖਰੀ ਅਰਥ ਨੇ ਰਾਮ ਝੁਰੈ, ਇੱਥੇ ਝੱਜੇ ਨੂੰ ਸਿਰਫ ਔਂਕੜ ਲੱਗੀ ਹੈ, ਅੱਗੇ ਜਦੋਂ ਪਾਠ ਆਵੇਗਾ ਉੱਥੇ ਦੁਲੰਕੜ ਲੱਗੇ ਨੇ ਝੁਰੈ। ਰਾਮ ਝੁਰੈ, ਸ਼੍ਰੀ ਰਾਮ ਚੰਦਰ ਜੀ ਝੁਰਦੇ ਨੇ, ਦੁਖੀ ਨੇ, ਪਰੇਸ਼ਾਨ ਨੇ। ਦਲ ਮੇਲਵੈ, ਫੌਜਾਂ ਵੀ ਇਕੱਠੀਆਂ ਕੀਤੀਆਂ ਨੇ। ਅੰਤਰ ਬਲ ਅਧਿਕਾਰ, ਉਹਨਾਂ ਦੇ ਅੰਦਰ ਅਵਤਾਰੀ ਪੁਰਸ਼ ਹੋਣ ਕਰਕੇ ਤਾਕਤ ਵੀ ਹੈ, ਬਲ ਵੀ ਹੈ, ਰਾਜ ਭਾਗ ਦਾ ਅਧਿਕਾਰ ਵੀ ਉਹਨਾਂ ਕੋਲ ਹੈ। ਮਹਾਰਾਜ ਕਹਿ ਰਹੇ ਨੇ ਰਾਮ ਝੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ ਬਣਤਰ ਕੀ ਸੈਨਾ ਸੇਵੀ ਹੈ। ਇੱਥੇ ਬਣਤਰ ਦਾ ਲਫ਼ਜ਼ੀ ਅਰਥ ਬਨਾਵਟ ਨਹੀਂ, ਇੱਥੇ ਬਣਤਰ ਦਾ ਅਰਥ ਹੈ ਵਾਨਰ, ਬਾਂਦਰ। ਬਾਂਦਰਾਂ ਦੀ ਜਿਹੜੀ ਫੌਜ ਹੈ, ਬਣਤਰ ਕੀ ਸੈਨਾ, ਬਾਂਦਰਾਂ ਦੀ ਜਿਹੜੀ ਫੌਜ ਹੈ ਸੇਵੀ ਹੈ, ਉਹ ਬਾਂਦਰਾਂ ਦੀ ਸੇਵਾ ਸ਼੍ਰੀ ਰਾਮ ਚੰਦਰ ਜੀ ਦੀ ਸੇਵਾ ਵਿੱਚ ਲੱਗੀ ਹੋਈ ਹੈ, ਉਹ ਸੇਵਾ ਵੀ ਕਰ ਰਹੇ ਨੇ। ਬਣਤਰ ਕੀ ਸੈਨਾ ਸੇਵੀ ਹੈ, ਮਨ ਤਨ ਜੁਝ ਅਪਾਰ। ਰਾਮ ਚੰਦਰ ਜੀ ਦੇ ਅੰਦਰ ਮਨ ਵਿੱਚ ਵੀ ਅਤੇ ਤਨ ਵਿੱਚ ਵੀ, ਜੁਝ ਦਾ ਲਫ਼ਜ਼ੀ ਅਰਥ ਕਰਾਂਗੇ ਜੂਝਣਾ, ਲੜਨਾ, ਅਪਾਰ ਦਾ ਅਰਥ ਬੇਅੰਤ। ਸ਼੍ਰੀ ਰਾਮ ਚੰਦਰ ਜੀ ਦੇ ਅੰਦਰ ਮਨ ਵਿੱਚ ਤਨ ਵਿੱਚ ਸੱਚ ਇਹ ਵੇ ਕਿ ਲੜਨ ਦਾ ਬਹੁਤ ਸਾਰਾ ਉਤਸ਼ਾਹ ਅਤੇ ਬਲ ਵੀ ਹੈ। ਇਸ ਦੋ ਤੁਕਾਂ ਦੇ ਰਾਮ ਝੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ ਬਣਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਝ ਅਪਾਰ। ਸੀਤਾ ਲੈ ਗਿਆ ਦਹਿ ਸ਼ਿਰੋ, ਸੀਤਾ ਦਾ ਹਰਨ ਕਰਕੇ ਲੈ ਗਿਆ। ਦਹਿ ਸ਼ਿਰੋ ਦਾ ਅਰਥ ਹੈ ਦਸਾਂ ਸਿਰਾਂ ਵਾਲਾ ਰਾਵਣ, ਸੀਤਾ ਲੈ ਗਏ ਦਹਿ ਸ਼ਿਰੋ। ਮਹਾਰਾਜ ਕਹਿੰਦੇ ਲਛਮਣ ਮੂਓ, ਮੂਓ ਨਹੀਂ ਇੱਥੇ ਪਾਠ, ਲਛਮਣ ਮੂਓ ਸਰਾਪ। ਲਛਮਣ ਨੂੰ ਵੀ ਬਰਸ਼ੀ ਵੱਜੀ ਅਤੇ ਸਰਾਪ ਕਾਰਨ ਉਹ ਵੀ ਮੁਰਸ਼ਿਦ ਹੋ ਗਿਆ। ਇੱਥੇ ਮਰੋ ਦਾ ਅਰਥ ਮੁਰਸ਼ਿਦ ਕਰਾਂਗੇ, ਉਹ ਵੀ ਜ਼ਮੀਨ 'ਤੇ ਡਿੱਗ ਪਏ। ਮਹਾਰਾਜ ਕਹਿੰਦੇ ਵੇਖੋ ਜਦੋਂ ਦੁੱਖ ਆਉਣ ਪਿਆ, ਅਵਤਾਰੀ ਪੁਰਸ਼ ਹੈ, ਬਾਂਦਰਾਂ ਦੀ ਸੇਵਾ ਸੈਨਾ ਦੀ ਸੇਵਾ 'ਚ ਹੈ, ਇਹਦੇ ਕੋਲ ਲੜਨ ਦਾ ਚਾਅ ਵੀ ਹੈ, ਅਧਿਕਾਰ ਵੀ ਹੈ, ਪਰ ਗੁਰੂ ਸਾਹਿਬ ਸ਼ਬਦ ਵਰਤ ਰਹੇ ਆ ਕਿ ਦੇਖੋ ਕਿ ਇੱਥੇ ਆ ਕੇ ਇੰਨੇ ਕੁ ਬੇਬਸ ਹੋ ਗਿਆ ਲਛਮਣ ਮੋਹ ਸਰਾਪ। ਅੱਗੇ ਫਿਰ ਮਹਾਰਾਜ ਕਹਿੰਦੇ ਨਾਨਕ ਕਰਤਾ ਕਰਨਹਾਰ, ਇਹਦਾ ਮਤਲਬ ਸ਼੍ਰੀ ਰਾਮ ਚੰਦਰ ਜੀ ਤੋਂ ਉੱਪਰ ਕਰਤਾ ਹੈ ਜਿਹੜਾ ਸਭ ਕੁਝ ਕਰਾ ਰਿਹਾ ਹੈ। ਕਰਤਾ ਦਾ ਅਰਥ ਅਕਾਲ ਪੁਰਖ ਵਾਹਿਗੁਰੂ, ਨਾਨਕ ਕਰਤਾ ਕਰਨਹਾਰ, ਸਭ ਕੁਝ ਕਰਨ ਕਰਾਉਣ ਵਾਲਾ ਜਿਹੜਾ ਕਰਤਾ ਪੁਰਖ ਆਪ ਹੈ। ਮਹਾਰਾਜ ਕਹਿੰਦੇ ਵੇਖੋ ਏਡਾ ਅਵਤਾਰੀ ਪੁਰਸ਼ ਅਤੇ ਉਹਦੇ ਜੀਵਨ 'ਚ ਵੀ ਇਹ ਵਾਪਰ ਗਿਆ। ਕਰ ਵੇਖੈ ਥਾਪ ਉਥਾਪ, ਪਰਮਾਤਮਾ ਇਹਨਾਂ ਤੋਂ ਸਮਰੱਥ ਹੈ, ਉਹ ਸਭ ਕੁਝ ਕਰਦਾ, ਉਹ ਥਾਪਦਾ ਵੀ ਹੈ ਬਣਾਉਂਦਾ ਵੀ ਹੈ। ਉਹ ਤਾਪ ਦਾ ਅਰਥ ਬਣਾਏ ਹੋਏ ਨੂੰ ਆਪਣੇ ਆਪ ਨਾਸ਼ ਵੀ ਕਰ ਰਿਹਾ ਹੈ। ਉਸ ਦੇ ਪਰਿਵਾਰ ਨਾਲ ਹੀ ਕੁਝ ਵਾਪਰਿਆ ਅਵਤਾਰੀ ਪੁਰਸ਼ ਨੇ। ਹੁਣ ਇਸ ਤੋਂ ਅਗਲਾ ਬਚਨ, ਕਿਉਂਕਿ ਇਸ ਦੋਨਾਂ ਸ਼ਲੋਕਾਂ ਦਾ ਪ੍ਰਕਰਨ ਇੱਕੋ ਹੈ। ਅੱਗੇ ਗੁਰੂ ਸਾਹਿਬ ਬਚਨ ਕਰਦੇ ਹਾਂ ਕਿ ਮਨ ਮਹਿ ਝੂਰੈ ਰਾਮ ਚੰਦ। ਸ਼੍ਰੀ ਰਾਮ ਚੰਦਰ ਆਪਣੇ ਮਨ ਵਿੱਚ ਅੱਤ ਦੇ ਪਰੇਸ਼ਾਨ ਨੇ। ਦੇਖੋ ਇਹਦੇ ਦੋ ਅਰਥ ਨਹੀਂ ਹੋ ਸਕਣਗੇ, ਸਿਰਫ ਇੱਕੋ। ਇਹਨੂੰ ਮੈਂ ਤਾਂ ਕਿਹਾ ਵੀ ਆਖਰੀ ਅਰਥ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਸ ਕਿਸ ਢੰਗ ਨਾਲ ਬਿਆਨ ਕੀਤਾ ਗਿਆ ਮੈਂ ਉਹ ਅਰਜ਼ ਕਰਨੀ ਹੈ। ਮਨ ਵਿੱਚ ਸ਼੍ਰੀ ਰਾਮ ਚੰਦਰ ਜੀ ਝੂਰਦੇ ਨੇ, ਦੁਖੀ ਨੇ, ਪਰੇਸ਼ਾਨ ਨੇ। ਕਿਉਂ ਜੀ? ਕਾਹਦੇ ਲਈ? ਸੀਤਾ ਲਛਮਣ ਜੋਗ, ਸੀਤਾ ਜੀ ਦਾ ਹਰਨ ਹੋ ਗਿਆ ਅਤੇ ਜਿਹੜਾ ਭਰਾ ਨਾਲ ਘਰੋਂ ਤੁਰਿਆ, ਸੱਚ ਇਵੇਂ ਕਿ ਉਹ ਲਛਮਣ ਜੀ ਮੁਰਸ਼ਦ ਹੋ ਚੁੱਕਿਆ। ਜੋਗ ਦਾ ਅਰਥ ਹੈ ਵਾਸਤੇ। ਕਿਸ ਕਰਕੇ ਪਰੇਸ਼ਾਨ ਨੇ? ਮਹਾਰਾਜ ਕਹਿੰਦੇ ਮਨ ਮੈਂ ਝੂਰੈ ਰਾਮ ਚੰਦ, ਸੀਤਾ ਲਛਮਣ ਜੋਗ, ਹਨਵੰਤਰ ਆਰਾਧਿਆ। ਇੱਥੇ ਹਨਵੰਤਰ ਦਾ ਅਰਥ ਕਰਾਂਗੇ ਹਨੂਮਾਨ। ਹਨੂਮਾਨ ਜੀ ਨੂੰ ਆਰਾਧਿਆ ਦਾ ਅਰਥ ਚੇਤੇ ਕੀਤਾ, ਯਾਦ ਕੀਤਾ। ਇਸ ਮੁਸੀਬਤ ਵਿੱਚ ਹਨਵੰਤਰ ਆਰਾਧਿਆ, ਆਇਆ ਕਰ ਸੰਯੋਗ, ਪੂਰਵਲੇ ਸੰਯੋਗ ਕਰਕੇ ਸ਼੍ਰੀ ਰਾਮ ਚੰਦਰ ਜੀ ਦੀ ਮਦਦ ਲਈ ਆ ਗਿਆ। ਇਸ ਤੋਂ ਅੱਗੇ ਮਹਾਰਾਜ ਫਿਰ ਕਹਿੰਦੇ ਆ ਭੂਲਾ ਦੈਤ ਨਾ ਸਮਝੀ। ਦੂਜੇ ਪਾਸੇ ਜਿਹੜਾ ਉਹ ਦੈਂਤ ਸ਼ਬਦ ਵਰਤਿਆ ਰਾਮਲ ਨੇ, ਲਾ ਨਹੀਂ ਵਰਤਿਆ, ਕਹਿੰਦੇ ਨੇ ਭੁੱਲਿਆ ਹੋਇਆ ਦੈਂਤ ਜਿਹਨੂੰ ਸਮਝ ਕੋਈ ਨਹੀਂ, ਉਹ ਬਿਲਕੁਲ ਨਹੀਂ ਸਮਝ ਰਿਹਾ, ਉਹਨੂੰ ਪਤਾ ਹੀ ਨਹੀਂ ਤਿੰਨ ਪ੍ਰਭ ਕੀਏ ਕਾਮ, ਇਹ ਸਾਰੇ ਕੰਮ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਨੇ ਆਪੇ ਪ੍ਰੇਰ ਕੇ ਕਰਾ ਦਿੱਤੇ ਨੇ, ਇਹ ਵਿਧਾ ਆਪੇ ਬਣਾਈ ਬੈਠਾ। ਤਿੰਨ ਪ੍ਰਭ ਕੀਏ ਕਾਮ। ਹੁਣ ਅਗਲਾ ਬਚਨ, ਨਾਨਕ ਵੇ ਪਰਵਾਹ ਸੋ। ਇਹਦਾ ਅਰਥ, ਸੋ ਦਾ ਅਰਥ ਰਾਮ ਜੀ ਨਹੀਂ ਕਰਨਾ, ਇੱਥੇ ਬੇਪਰਵਾਹ ਦਾ ਅਰਥ ਅਕਾਲ ਪੁਰਖ। ਪਰਮਾਤਮਾ ਇੰਨਾ ਬੇਪਰਵਾਹ ਹੈ, ਉਹਨੂੰ ਕੋਈ ਪਰਵਾਹ ਨਹੀਂ, ਇਹ ਅਵਤਾਰੀ ਪੁਰਸ਼ ਇਹਦੇ ਨਾਲ ਆਹ ਕੁਝ ਹੋ ਰਿਹਾ। ਨਾਨਕ ਮਹਾਰਾਜ ਕਹਿੰਦੇ ਦੇਖੋ ਬੇਪਰਵਾਹ ਸੋ, ਉਹ ਬਿਨਾਂ ਪਰਵਾਹ ਤੋਂ ਹੈ। ਕਿਰਤ ਨਾ ਮਿਟਈ ਰਾਮ, ਇਹ ਤਾਂ ਸ਼ਬਦ ਵਰਤੇ ਇੱਥੇ, ਕਿਰਤ ਦਾ ਅਰਥ ਹੈ ਜੋ ਮੱਥੇ 'ਚ ਲਿਖਿਆ ਸੀ ਹੋਣਾ ਹੈ, ਨਹੀਂ ਮਿਟਦਾ। ਅਤੇ ਅਗਲਾ ਸ਼ਬਦ ਇੱਥੇ ਜਿਹੜਾ ਰਾਮ ਆਇਆ, ਇਹਦਾ ਅਰਥ ਪ੍ਰਭੂ ਨਹੀਂ, ਇਹਦਾ ਲਫਜ਼ੀ ਅਰਥ ਹੈ ਸ਼੍ਰੀ ਰਾਮ ਚੰਦਰ ਜੀ। ਕਹਿੰਦੇ ਨੇ ਪਰਮਾਤਮਾ ਬੇਪਰਵਾਹ, ਉਹਨੇ ਦੇਖਿਆ ਨਹੀਂ ਵੀ ਅਵਤਾਰ ਹੈ, ਇਸ ਦੀ ਕਿੰਨੀ ਕੁ ਥਾਂ ਹੈ, ਜੋ ਕੁਝ ਉਹਨੇ ਮੱਥੇ 'ਚ ਲਿਖਿਆ ਸੀ ਹੋ ਗਿਆ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿਰਤ ਨਾ ਮਿਟੀ ਰਾਮ, ਇਸ ਮੱਥੇ ਦੀ ਕਿਰਤ ਨੂੰ ਰਾਮ ਚੰਦਰ ਜੀ ਵੀ ਮੇਟ ਨਹੀਂ ਸਕੇ। ਦੇਖੋ ਇਹਦੇ ਸਿਰਫ ਪਹਿਲੇ ਅਖਰੀ ਅਰਥ ਨੇ ਗੁਰੂ ਨਾਨਕ ਸਾਹਿਬ ਜੀ ਇਹ ਸ਼ਬਦ ਦੀ ਵਰਤੋਂ ਕਰਦੇ ਆ। ਅਗਲੀ ਮੈਂ ਬੇਨਤੀ ਜਿਹੜੀ ਕਰਨੀ ਹੈ ਆਪ ਜੀ ਨੂੰ, ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਆਪ ਜੀ ਬੈਠੇ ਹੋ, ਆਪ ਜੀ ਨੇ ਹੁਣੇ ਸੁਣਿਆ ਅੱਜ 1 ਜੂਨ ਹੈ, ਮੈਂ ਪਹਿਲੀ ਬੇਨਤੀ ਕਰਦੇ ਹਾਂ। ਅਤੇ ਇਸ ਨੂੰ ਭਾਵੇਂ ਸਾਡੇ ਆਪਸ ਵਿੱਚ ਜੋ ਮਰਜ਼ੀ ਹੋਵੇ, ਪਰ ਜੂਨ ਕਦੇ ਵੀ ਸਿੱਖਾਂ ਨੂੰ ਨਹੀਂ ਭੁੱਲਣਾ। ਚਲੋ ਭਾਵੇਂ 3 ਜੂਨ ਕਹਿ ਰਹੇ ਸਨ, ਅਸਲ 'ਚ 1 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਜੀ ਸ਼ਹੀਦ ਹੋਏ ਸਨ 84 ਵਿੱਚ, ਉਹਨਾਂ ਦਾ ਸੰਸਕਾਰ ਉੱਥੇ ਕੀਤਾ ਗਿਆ। ਮੈਂ ਇਸ ਕਰਕੇ ਥੋੜ੍ਹੀ ਜਿਹੀ ਵੀ ਇਹ ਨਾ ਹੋਵੇ ਕਿ ਨਾਮ ਨਹੀਂ ਲੈ ਰਹੇ, ਕੱਲ੍ਹ ਨੂੰ ਮੈਂ ਅਰਜ਼ ਕਰਾਂਗਾ ਸਮੇਂ ਦੇ ਅਧੀਨ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ 'ਚ ਗੁਰਮੁਖੋ ਇੱਕ ਤਾਂ ਪਾਠ ਕਰਦੇ ਹਾਂ, ਚੰਗੀ ਲੱਗੇ ਗੱਲ ਜ਼ਰੂਰ ਸਵੀਕਾਰਿਓ, ਜੋ ਗੁਰੂ ਨੇ ਲਿਖੇ ਹੈ। ਆਪਸੀ ਦਵੈਸ਼ ਵਿੱਚ ਗੁਰੂ ਦੇ ਸ਼ਬਦ ਨੂੰ ਮਜ਼ਾਕ 'ਚ ਨਹੀਂ ਲਿਜਾਣਾ, ਦੂਸਰਾ ਦਵੈਸ਼ ਵਿੱਚ ਨਹੀਂ ਲੈ ਕੇ ਜਾਣਾ, ਕਿਉਂਕਿ ਹੁਣ ਸ਼ਬਦ ਸ਼੍ਰੀ ਰਾਮ ਜੀ ਆਇਆ, ਲਛਮਣ ਜੀ, ਸੀਤਾ ਜੀ, ਇਹਦਾ ਸਾਰਾ ਜ਼ਿਕਰ ਆਇਆ। ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਸ਼ਬਦ ਦੀ ਬਹੁਤ ਵਾਰ ਵਰਤੋਂ ਕੀਤੀ, ਪਰ ਹਰ ਥਾਂ 'ਤੇ ਅਰਥ ਸ਼੍ਰੀ ਰਾਮ ਚੰਦਰ ਜੀ ਨੇ ਖਾਂ, ਜਿੱਥੇ ਸ਼੍ਰੀ ਰਾਮ ਚੰਦਰ ਵੀ ਆਇਆ ਕਈ ਵਾਰੀ ਉੱਥੇ ਅਰਥ ਵੀ ਉਹਦੇ ਪਰਮਾਤਮਾ ਨਾਲ ਕੀਤੇ ਗਏ। ਅਵਤਾਰੀ ਪੁਰਸ਼ ਨਾਲ ਵੀ ਆਏ ਆ ਅਤੇ ਪਰਮਾਤਮਾ ਨਾਲ ਵੀ ਅਰਥ ਕੀਤੇ ਆ। ਜਿਵੇਂ ਥੋੜ੍ਹਾ ਜਿਹਾ ਅਸੀਂ ਬਚਨ ਲੈ ਲਈਏ, ਜਦੋਂ ਅਵਤਾਰੀ ਪੁਰਸ਼ ਦਾ ਜ਼ਿਕਰ ਕੀਤਾ ਹੈ ਅਤੇ ਉਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਕਿ ਰਾਮ ਗਇਓ ਰਾਮਨ ਗਇਓ ਜਾਂ ਕੋ ਬਹੁ ਪਰਵਾਰ, ਸ਼ਬਦ ਰਾਮ ਹੈ। ਅਤੇ ਉੱਥੇ ਰਾਮ ਜੀ ਦੇ ਅਰਥ ਪਾਰ ਬ੍ਰਹਮ ਨਹੀਂ, ਪਰਮੇਸ਼ਵਰ ਨਹੀਂ, ਉਂਝ ਵੈਸੇ ਰਾਮ ਕਾ ਲਫ਼ਜ਼ ਹੀ ਅਰਥ ਰਮਿਆ ਹੋਇਆ, ਇਹਦੇ ਤੋਂ ਸ਼ਬਦ ਬਣਦਾ ਰਮਈਆ। ਰਾਮ ਗਇਓ, ਇਹਦਾ ਅਰਥ ਤ੍ਰੇਤੇ ਅਵਤਾਰ ਦੇ, ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਵੀ ਕਾਲ ਅਧੀਨ ਹੋਏ, ਉਹ ਚਲੇ ਗਏ। ਰਾਮ ਗਇਓ ਰਾਵਣ ਗਇਓ, ਜਿਹਦੇ ਨਾਲ ਉਹਨਾਂ ਦੀ ਟੱਕਰ ਸੀ ਉਹ ਰਾਵਣ ਵੀ ਚਲਾ ਗਿਆ, ਅਤੇ ਜਿਸ ਰਾਵਣ ਦਾ ਬਹੁ ਪਰਿਵਾਰ ਸੀ, ਜਿਹਨੂੰ ਗੁਰਬਾਣੀ ਕਹਿੰਦੀ ਹੈ ਇੱਕ ਲੱਖ ਪੂਤ ਸਵਾ ਲੱਖ ਨਾਤੀ ਅਤੇ ਰਾਵਣ ਕਰ ਦੀਆ ਨਾ ਬਾਤੀ, ਦੋਨੋਂ ਚਲੇ ਗਏ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰ ਕੱਚ ਨੇ ਸੁਪਨੇ ਜਿਉ ਸੰਸਾਰ। ਇੱਥੇ ਰਾਮ ਜੀ ਦਾ ਸ਼ਬਦ ਅਵਤਾਰੀ ਪੁਰਸ਼ ਲਈ ਵਰਤਿਆ। ਇੱਕ ਆਸਾ ਕੀ ਵਾਰ 'ਚ ਬਚਨ ਹੁੰਦਾ, ਜਿਹੜਾ ਸਲੋਕ ਹੈ ਨਾ ਜੀ, ਸ਼ਾਮ ਕਹੇ ਸੇਤਾਂਬਰ ਸਵਾਮੀ ਸੱਚ ਮੈਂ ਆਛ ਹੈ ਸਾਚ ਰਹੇ ਸਭ ਕੋ ਸਾਚ ਸਮਾਵੈ। ਉੱਥੇ ਇੱਕ ਤੇ ਚਾਰ ਵੇਦਾਂ ਦਾ ਜ਼ਿਕਰ ਕੀਤਾ, ਉਹ ਬੜਾ ਮਹਿੰਗਾ ਜੀ ਸ਼ਬਦ ਕਥਾ ਕਰਨ 'ਚ। ਦੂਸਰਾ ਉੱਤੇ ਸ਼ਬਦ ਇੱਕ ਵਰਤ ਕੇ ਰਿਗ ਸ਼ਬਦ ਦਾ ਜ਼ਿਕਰ ਕੀਤਾ ਹੈ। ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ, ਹਾਲਾਂਕਿ ਰਾਮ ਨਾਮ ਸ਼ਬਦ ਜਿਹੜਾ ਉਹ ਪਰਮਾਤਮਾ ਨੂੰ ਲਿਆ। ਜਿਵੇਂ ਹੁਣੇ ਮੈਂ ਸ਼ਬਦ ਵਰਤਿਆ ਰਾਮ ਗਇਓ ਰਾਵਣ ਗਇਓ, ਇਹਨਾਂ ਸਲੋਕਾਂ ਦੇ ਵਿੱਚ ਅਖੀਰ ਵਿੱਚ ਮਹਾਰਾਜ ਕਹਿੰਦੇ ਆ ਰਾਮ ਨਾਮ ਉਰ ਮਹਿ ਗਇਓ ਜਾ ਕੈ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਕੋਈ। ਉੱਥੇ ਰਾਮ ਨਾਮ ਦਾ ਅਰਥ ਰਾਮ ਗਇਓ ਵਾਲਾ ਨਹੀਂ, ਉੱਥੇ ਰਾਮ ਜੀ ਕੇ ਅਰਥ ਨੇ ਪਰਮਾਤਮਾ। ਹੁਣ ਇਹ ਜਿਹੜਾ ਸ਼ਬਦ ਹੈ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ, ਦੇਖੋ ਫਿਰ ਬੇਨਤੀ ਸੁਣਿਓ, ਉੱਥੇ ਰਾਮ ਨਾਮ ਉਰ ਮੈਂ ਗਇਓ ਇੱਕ ਓਂਕਾਰ ਲਈ, ਇੱਥੇ ਰਾਮ ਨਾਮ ਦੇਵਾ ਮੈਂ ਸੂਰ, ਇਹਦਾ ਅਰਥ ਹੈ ਕਿ ਰਿਗ ਕਹਿ ਰਿਹਾ ਅਸਲ 'ਚ ਸਭ ਤੋਂ ਪਹਿਲਾਂ ਰਾਮ ਜੀ ਦਾ ਨਾਮ ਜਿਹੜਾ ਉਹ ਰਿਗ ਵੇਦ ਵਿੱਚ ਆਉਂਦਾ ਹੈ, ਪਰ ਉੱਥੇ ਦਸ਼ਰਥ ਦੇ ਪੁੱਤਰ ਦੇ ਰੂਪ 'ਚ ਨਹੀਂ ਜ਼ਿਆਦਾ ਆਉਂਦਾ। ਗੁਰੂ ਸਾਹਿਬ ਨੇ ਸ਼ਬਦ ਵਰਤਿਆ ਇੱਥੇ ਰਾਮ ਨਾਮ ਦੇਵਾ ਮੈਂ ਸੂਰ, ਇਹ ਸ਼੍ਰੀ ਰਾਮ ਚੰਦਰ ਜੀ ਲਿਖ, ਜਿੰਨੇ ਕੁ ਅਰਥ ਸਮਝ ਪਏ। ਉਸ ਵਕਤ ਕਿਹਾ ਜਾਂਦਾ ਦੇਵਤਿਆਂ ਵਿੱਚੋਂ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਇਸ ਤਰ੍ਹਾਂ ਕਿ ਜਿਵੇਂ ਤਾਰਿਆਂ ਦੇ ਵਿੱਚ ਸੂਰਜ ਚਮਕਦਾ ਹੋਵੇ, ਉੱਥੇ ਰਾਮ ਨਾਮ ਕਾ ਅਰਥ ਹੈ ਬਾਣੀ ਮੁਤਾਬਕ ਸ਼੍ਰੀ ਰਾਮ ਚੰਦਰ ਜੀ। ਇਸ ਤੋਂ ਅੱਗੇ ਇਹ ਕਾਫੀ ਨਾਮ ਦੇ ਨੇ ਰਾਮ ਚੰਦਰ ਜੀ ਦੇ ਨਿੱਜੀ ਵੀ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਸ਼੍ਰੀ ਰਾਮ ਚੰਦਰ ਜੀ ਦੇ ਨਾਮ ਦਾ ਜ਼ਿਕਰ ਕੀਤਾ, ਕਈ ਵਾਰੀ ਇਸ ਨਾਮ ਨਾਲ ਅਕਾਲ ਪੁਰਖ ਦੀ ਵਿਆਖਿਆ ਕੀਤੀ। ਇੱਕ ਬਚਨ ਹੁੰਦਾ ਸ਼੍ਰੀ ਰਾਮ ਚੰਦਰ ਤਿਸ ਰੂਪ ਨਾ ਰੇਖਿਆ, ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਕਹਿੰਦੇ ਜਿਹੜਾ ਮੇਰਾ ਰਾਮ ਚੰਦਰ ਹੈ ਨਾ ਉਹਦਾ ਰੂਪ ਹੈ ਅਤੇ ਨਾ ਕੋਈ ਉਹਦਾ ਰੇਖ ਹੈ। ਪਰ ਜੇ ਅਵਤਾਰੀ ਪੁਰਸ਼ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਉਹਦੇ ਕੋਲ ਧੁਨ ਧਨਕ ਕਮਾਨ ਹੈ, ਪਰ ਉੱਥੇ ਗੁਰਦੇਵ ਰਾਮ ਚੰਦਰ ਸ਼ਬਦ ਵਰਤ ਰਹੇ ਆ, ਪਰ ਗੁਰਮੁਖੋ ਸ਼ਬਦ ਦੇ ਅਰਥ ਗੁਰਦੇਵ ਜੀ ਪਾਰ ਬ੍ਰਹਮ ਪਰਮੇਸ਼ਵਰ ਦੇ ਰੂਪ ਵਿੱਚ ਕਰ ਰਹੇ ਆ। ਸ਼੍ਰੀ ਰਾਮ ਚੰਦਰ ਤਿਸ ਰੂਪ ਨਾ ਰੇਖਿਆ, ਹਾਂ ਜਿੱਥੇ ਲੋੜ ਪਈ ਸਤਿਗੁਰਾਂ ਨੇ ਇਹ ਇਸ ਗੱਲ ਨੂੰ ਥੋੜ੍ਹਾ ਜਿਹਾ ਫਿਰ, ਕਿਉਂਕਿ ਆਮ ਤੌਰ 'ਤੇ ਅਸੀਂ ਜਦੋਂ ਜ਼ਿਕਰ ਚੱਲਦਾ ਨਾ ਜੀ ਰਾਵਣ ਦਾ, ਪਲੀਜ਼ ਚੰਗੀ ਲੱਗੇ ਜ਼ਰੂਰ ਸਵੀਕਾਰਿਓ, ਆਮ ਤੌਰ 'ਤੇ ਅਸੀਂ ਸਟੇਜ ਤੋਂ ਜ਼ੋਰ ਲਾਉਂਦੇ ਹਾਂ ਕਿ ਰਾਵਣ ਪੰਡਿਤ ਸੀ, ਰਾਵਣ ਵਿਦਵਾਨ ਸੀ, ਰਾਮ ਚੰਦਰ ਜੀ ਲਈ ਆਹ ਸ਼ਬਦ ਵਰਤੇ। ਪਰ ਮੇਰੇ ਮਨ 'ਚ ਇੱਕ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਗੁਰਸਿੱਖੋ, ਪੂਰੇ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਥਾਂ 'ਤੇ ਰਾਵਣ ਦੀ ਪੋਜ਼ਿਟਿਵ ਸੈਂਸ ਵਿੱਚ ਉਦਾਹਰਨ ਲਈਏ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦੈਤ ਮੂਰਖ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਮੈਂ ਫਿਰ ਅਰਜ਼ ਕਰਾਂ ਕਿਉਂਕਿ ਦਵੈਸ਼ ਦੀਨ ਅਰਥ ਕਰਾਂਗੇ, ਪਰ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ 'ਤੇ ਪੋਜ਼ਿਟਿਵ ਸੈਂਸ ਵਿੱਚ ਆਇਆ, ਉਹ ਗੁਰੂ ਅਰਜਨ ਸਾਹਿਬ ਨੇ ਵਰਤੇ, ਉਹ ਬਚਨ ਹੈ ਸੰਮਨ ਜੋ ਉਸ ਪ੍ਰੇਮ ਕੇ ਦਮ ਕੋ ਹੋਤੀ ਸਾਠ। ਉੱਥੇ ਮੂਰਖ ਰਾਵਣ ਨਹੀਂ ਕਿਹਾ, ਉੱਥੇ ਉਹਦੀ ਇਸ਼ਟ ਪ੍ਰਤੀ ਜਿਹੜੀ ਆਸਥਾ ਹੈ, ਆਪਣੇ ਇਸ਼ਟ ਪ੍ਰਤੀ ਜਿਹੜੀ ਉਹਦੀ ਭਾਵਨਾ ਹੈ, ਉਹਦਾ ਗੁਰੂ ਜੀ ਨੇ ਜ਼ਿਕਰ ਕੀਤਾ। ਉੱਥੇ ਮਹਾਰਾਜ ਕਹਿੰਦੇ ਆ ਕਿ ਦੇਖੋ ਸੰਮਨ ਜੋ ਉਸ ਪ੍ਰੇਮ ਕੇ ਦਮ ਕੋ ਹੋਤੀ ਸਾਠ, ਰਾਵਣ ਖੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਰਾਵਣ ਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਲਈ अपने सिर वढ़ के भेटा किते उहदा एक समर्पण का पक्ष है। जिन्नी कोई मैनू समझ पई, हाँ जे इस तो अगे कोई शब्द मिले आपां जरूर देखांगे। रावण खुते सुरंक ने जिन सिर दीने काट, पर बाकी थावां ते गुरु साहब ने कहा लंका गढ़ सोने का भया, मूर्ख रावण क्या लह गया। इत्थे गुरु जी ने शब्द वरत्या भूला दैत ना समझी अज अज जिहड़ी बचन। हाँ एक मैं बेनती होर करांगा कि गुरु ग्रंथ साहिब च कल्ले पूर्वले ना थोड़ा वरते है। जे आपां कह दी भी गुरु ग्रंथ साहिब जिहड़े नाम ने वह पूर्व दे ग्रंथां विचों ने ते ये पूर्व धर्म का ही एक अंग है, नहीं। पूर्व दे ग्रंथां च राम कह, पूर्व दे ग्रंथां च गोपाल कह, पूर्व दे ग्रंथां च गोबिंद कह, पूर्व दे ग्रंथां विच श्याम सुंदर कह, पर पूर्व दे ग्रंथां विच तां रब शब्द है ही नहीं। शब्द रब, अल्लाह शब्द नहीं, करीम शब्द नहीं, रहीम शब्द नहीं, ये जिन्ने शब्द, मेहरबान शब्द नहीं, साहिब शब्द नहीं। सतगुरां ने कृपा की भावें इस्लामिक तौर पर नाम लै गए, भावें अवतारा के तौर पर नाम लै गए, जिथे अवतार की व्याख्या आई मर्ज की उत्थे वेरवा पा दिता, पर जिथे उस नाम के अर्थ गुरुदेव ने एको ओंकार च किते उत्थे शब्दावली देवत्यां दी वरती, पर याद रखियो उहदे अर्थ गुरुदेव ने पार ब्रह्म परमेश्वर नाल टुकाए। इस करके देखो एक सिद्ध गोष्ठ विच बचन आउंदा है, वह मैं एक पदा ही सिर्फ आपना सांझा करना है। उस विच लंका दे पुल दा जिक्र है, फिर बेनती सुनियो नूं ध्यान नाल सुणांगे। किते तां एक उदाहरण जिहड़ी वह कह रही है रब नूं इस तरह प्यार कर, उही पात्र उही चीज़ ये शब्द कह रहा, नहीं नहीं बच के रही, ये वाशना तेनूं खत्म कर देगी। पात्र इको ही, एक पासे मच्छी की गल करदे महाराज कहिंदे आ रेमन ऐसी खरस्यों प्रीत कर जैसी मछली नीर, पर दूजे पासे कल असी पढ़िया कहन लगे मच्छी नूं सिर्फ जीव का स्वाद सी जिन्हें दी जिंदगी तबाह करके रख दिती। पात्र एक ना हुण आपां इह थोड़ा कहांगे महाराज मच्छी दे बारे पहलां तुसीं इह क्या हुण आ कह दिता। इस करके देखो जिथे लोड़ पई अवतारी पुरशां दे नां भरपूर गुरदेव ने वरते। फिर अर्ज है कि गुरु ग्रंथ साहिब सिद्ध गोष्ठ विच बचन हुंदा, मैं दो तीन सत्रां तुकां पढ़ देना, जिहड़े सहज पाठ कर दिओ समझणगे। गुरमुख बांधिओ सेत विधातै, लंका लूटी दैत संतापै, रामचंद मारिओ अह रावण, बेद बपीखण गुरमुख परचायण, गुरमुख सायर पाहन तारे, गुरमुख कोट तेतीस उधारे। हुण सेतु का जिक्र आ गया, लंका का जिक्र आ गया, भबीखण का जिक्र आ गया, तो इस विच रावण का भी जिक्र आ गया। हुण अर्थ कर लग्या एग्जाम्पल उदाहरण गुरदेव ने त्रेता युग वाली लई, पर इहदे अर्थ अकाल पुरख ते गुरु नाल किवें कीते। थोड़ा जिहा इस बेनती नूं गुरमुख बांधिओ सेत विधातै, तकरीबन हर टीकाकार ने अर्थ किए कहिंदे जिवें लंका विच जाण दे लई श्री रामचंद्र पुल बनिया, सेतु बनिया, पुल बनाया पत्थरां दा कि मैं उत्थों तक पहुंचना है। कहिंदे ने अकाल पुरख वाहिगुरु ने इस जीव नूं रब दे घर विच पहुंचाउण दे लई सतगुरु दा शब्द इक पुल बनाया है। फिर बेनती उदाहरण वह है, पर इहदे आत्मक अर्थ गुरमुख बांधिओ सेत विधातै, लंका लूटी दैंत संतापै। जिवें वह पुल ते चढ़ के लंका नूं लुटिया ते रावण दैंत नूं संताप दिता, दुख दिता, गुरु दे शब्द नूं सेतु बना के कहिंदे ने इह भी एक लंका है, इस शरीर लंका ते फतेह पाई, जिहड़ा मन दैंत वकारां विच ग्रस्त सी गुरु ने बख्शिश की, इस दैंत नूं गुरु ने मसल के रख दिता। गुरमुख बांधिओ सेत विधातै, लंका लूटी दैंत संतापै, रामचंद मारिओ अह रावण। ऐह दर्थ वैसे सप भी हुंदा, श्री रामचंद्र जी ने रावण नूं मारिया, पर इत्थे अर्थ करांगे कि गुरु ने शब्द की दात दित्ती, जिहड़ा मन सप हंकार वे सी गुरु दे शब्द नाल इस तरह मन मर गया जिवें रावण नूं मार दिता है। अर्थ कीते अंतरीवी अर्थ ते शब्द गुरु नानक साहिब दा है, भगत बाणी चो नहीं। रामचंद दे मारियो ऐ रावण, बेद भीखण गुरमुख परचायण, जिवें भीखण ने भेद दे दिता कि रावण किवें मर सकदा है, कहिंदे ने गुरु दे शब्द ने मैनूं भेद दे दिता, ये वाशना वाला मन किवें मर सकदा है। ਭੇਦ ਭਵਿੱਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਨ ਤਾਰੇ ਕਿਹਾ ਜਾਂਦਾ ਉੱਥੇ ਪੱਥਰ ਤਾਰ ਦਿੱਤੇ ਪਰ ਗੁਰੂ ਜੀ ਕਹਿੰਦੇ ਆ ਸਤਿਗੁਰੂ ਜੀ ਨੇ ਪੱਥਰਾਂ ਵਰਗੇ ਹਿਰਦੇ ਤਾਰ ਦਿੱਤੇ ਗੁਰਮੁਖ ਸਾਇਰ ਪਾਹਨ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰੂ ਨੇ ਬਖਸ਼ਿਸ਼ ਕੀਤੀ ਇਹਨੇ 33 ਕਰੋੜ ਜਿਹੜੇ ਨੇ ਸਾਰੀ ਲੋਕਾਈ ਦਾ ਪਾਰ ਉਤਾਰਾ ਕਰ ਦਿੱਤਾ ਮੈਂ ਸਿਰਫ ਇੰਨੀ ਕੁ ਬੇਨਤੀ ਆਰੰਭ 'ਚ ਉਂਝ ਥੋੜ੍ਹਾ ਜਿਹਾ ਅਸੀਂ ਬਾਣੀ 'ਚ ਦੇਖੀਏ ਇਹਨੂੰ ਦਵੈਸ਼ 'ਚ ਨਹੀਂ ਸਭ ਤੋਂ ਪਹਿਲੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ਼ਟ ਕੀ ਹੈ ਸਾਡਾ ਇਸ਼ਟ ਕੀ ਹੈ ਅਸੀਂ ਕਹਾਂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਨੇ ਸਭ ਤੋਂ ਪਹਿਲਾਂ ਜਿਸ ਇਸ਼ਟ ਨੂੰ ਆਪਾਂ ਪੂਜਣਾ ਹੈ ਸਭ ਤੋਂ ਪਹਿਲਾਂ ਉਹਦੇ ਬੇਅੰਤ ਗੁਣਾਂ ਵਿੱਚੋਂ ਕੁਛ ਕੁ ਗੁਣ ਦਿੱਤੇ ਆ ਮੈਂ ਅਰਜ਼ ਕਰਾਂ ਸਾਰੇ ਗੁਣ ਨਹੀਂ ਹੁਣ ਜਦੋਂ ਪਾਠ ਕਰਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਅਸੀਂ ਸਾਰਾ ਇਹ ਬਚਨ ਜਦੋਂ ਪੜ੍ਹਦੇ ਫਿਰ ਉਹਦੇ ਸਾਧਨਾ ਦਾ ਕਿਹਾ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਪਰ ਗੁਰਦੇਵ ਨੇ ਸਭ ਤੋਂ ਪਹਿਲਾਂ ਇਹ ਦੱਸ ਦਿੱਤਾ ਵੀ ਜਿਸ ਇਸ਼ਟ ਨੂੰ ਮੈਂ ਪਿਆ ਉਹਦੇ ਗੁਣ ਕੀ ਉਹਦਾ ਇੱਕ ਇੱਕ ਜਿਹੜਾ ਗੁਣ ਹੈ ਗੁਰਦੇਵ ਨੇ ਕੁਛ ਗੁਣ ਜਿਹੜੇ ਨੇ ਇਹ ਬਿਆਨ ਕੀਤੇ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਅਵਤਾਰਾਂ ਦਾ ਜ਼ਿਕਰ ਕੀਤਾ ਗਿਆ ਪਰ ਪਰਮ ਸੱਤਾ ਜਿਹੜੀ ਕੇਵਲ ਅਕਾਲ ਪੁਰਖ ਨੂੰ ਮੰਨਿਆ ਹੈ ਥੋੜ੍ਹਾ ਜਿਹਾ ਬੇਨਤੀ ਧਿਆਨ ਨਾਲ ਸੁਣਿਓ ਆਸਾ ਕੀ ਵਾਰ ਵਿੱਚ ਇੱਕ ਬਚਨ ਹੈ ਨਾਨਕ ਨਿਰਭਉ ਨਿਰੰਕਾਰ ਅਗਲਾ ਬਚਨ ਰਾਮ ਚੰਦਰ ਜੀ ਲਈ ਹੈ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕਹਿੰਦੇ ਨੇ ਕੇਵਲ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ ਨਿਰਵੈਰ ਹੈ ਨਿਰਾਕਾਰ ਹੈ ਸ਼੍ਰੀ ਰਾਮ ਚੰਦਰ ਜੀ ਵਰਗੇ ਪਤਾ ਨਹੀਂ ਕਿੰਨੇ ਕੁ ਪਰਮਾਤਮਾ ਦੇ ਦਰ ਦੇ ਉੱਤੇ ਉਹਦੀ ਧੂੜੀ ਨੇ ਕੇਤੇ ਰਾਮ ਰਵਾਲ ਕੇਤੇ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਪਤਾ ਨਹੀਂ ਕਿੰਨੇ ਕੁ ਕ੍ਰਿਸ਼ਨ ਅਤੇ ਕਿੰਨੀਆਂ ਕ੍ਰਿਸ਼ਨ ਦੀਆਂ ਕਹਾਣੀਆਂ ਇਸ ਨੂੰ ਫਿਰ ਬੇਨਤੀ ਇਹਦਾ ਮਤਲਬ ਮਹਾਰਾਜ ਕਹਿੰਦੇ ਨੇ ਪਰਮ ਸੱਤ ਉਹਨੂੰ ਅਵਤਾਰ ਦੇ ਰੂਪ 'ਚ ਨਹੀਂ ਸਵੀਕਾਰ ਰਹੇ ਅਸੀਂ ਗਿਆਨ ਖੰਡ ਪੜ੍ਹਨੇ ਇਹਦੇ ਵਿੱਚ ਦੋ ਤੁਕਾਂ ਨੇ ਉਸ ਵਿੱਚ ਸਤਿਗੁਰੂ ਨੇ ਸ਼ਿਵ ਜੀ ਦਾ ਜ਼ਿਕਰ ਕੀਤਾ ਬ੍ਰਹਮਾ ਦਾ ਕੀਤਾ ਕਿ ਗਿਆਨ ਖੰਡ ਮੈਂ ਜਦੋਂ ਪੜ੍ਹਨੇ ਆ ਕੇਤੇ ਪਵਨ ਪਾਣੀ ਬਸੰਤਰ ਕੇਤੇ ਕ੍ਰਿਸ਼ਨ ਇੱਕ ਨਹੀਂ ਕੇਤੇ ਕਾਨ ਮਹੇਸ਼ ਮਹੇਸ਼ਦਰ ਅਤੇ ਸ਼ਿਵ ਜੀ ਪਤਾ ਨਹੀਂ ਕਿੰਨੇ ਕੁ ਸ਼ਿਵ ਜੀ ਕਿੰਨੇ ਕੁ ਕ੍ਰਿਸ਼ਨ ਪੈਦਾ ਕੀਤੇ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾੜਤ ਘੜੀਆਂ ਪਤਾ ਨਹੀਂ ਕਿੰਨੇ ਕੁ ਬ੍ਰਹਮਾ ਦੇਵਤੇ ਨੇ ਜਿਹੜੇ ਘਾੜਤ ਪੇ ਕਰਦੇ ਆ ਗੁਰੂ ਸਾਹਿਬ ਜੀ ਨੇ ਇਸੇ ਅੰਮ੍ਰਿਤ ਬਚਨ ਨੂੰ ਦਸਮ ਪਿਤਾ ਜੀ ਨੇ ਕਿਹਾ ਏਕ ਸ਼ਿਵ ਭੈ ਏਕ ਗਏ ਏਕ ਫਿਰ ਭੈ ਪਰ ਏਕ ਓਅੰਕਾਰ ਨੂੰ ਤੇ ਕਿਹਾ ਤੂੰ ਅਕਾਲ ਮੂਰਤ ਹੈ ਆਵੇ ਨਾ ਜਾਏ ਉਹ ਨਾ ਆਉਂਦਾ ਨਾ ਜੰਮਦਾ ਨਾ ਮਰਦਾ ਹੈ ਪਰ ਇੱਥੇ ਆਵਾਜਾਏ ਦਾ ਜ਼ਿਕਰ ਕੀਤਾ ਮਹਾਰਾਜ ਨੇ ਕਿਹਾ ਦੇਖੋ ਸ਼ਬਦ ਹੈ ਕਿ ਏਕ ਸ਼ਿਵ ਭੈ ਏਕ ਗਏ ਏਕ ਫਿਰ ਭੈ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਉਹ ਬਿਸ਼ਨ ਕੇਤੇ ਮਹਾਰਾਜ ਸ਼ਬਦ ਵਰਤੇ ਆ ਕਿ ਪਤਾ ਨਹੀਂ ਕਿੰਨੇ ਕੁ ਬ੍ਰਹਮਾ ਕਿੰਨੇ ਕੁ ਬਿਸ਼ਨ ਨੇ ਹਾਂ ਗੁਰੂ ਸਾਹਿਬ ਨੇ ਪਰਮ ਸੱਤ ਕੇਵਲ ਅਕਾਲ ਪੁਰਖ ਮੰਨਿਆ ਬਾਕੀ ਜਿਤਨੇ ਵੀ ਦੇਵਤੇ ਆ ਜਿੰਨੇ ਵੀ ਬਾਕੀ ਆ ਉਹਨਾਂ ਨੂੰ ਪਰਮ ਸੱਤ ਨਹੀਂ ਮੰਨਿਆ ਉਹ ਸੱਚਮੁੱਚ ਬਿਨਸਨਹਾਰ ਵਿੱਚ ਆਉਂਦੇ ਆ ਪਰ ਗੁਰੂ ਸਾਹਿਬ ਜੀ ਨੇ ਜਦੋਂ ਆਪਣਾ ਵੀ ਜ਼ਿਕਰ ਕੀਤਾ ਅਸੀਂ ਸਤਿਗੁਰੂ ਦੀ ਸਿਫਤ ਜਦੋਂ ਕਰਨੇ ਆ ਪਰ ਮਹਾਰਾਜ ਆਪਣੇ ਆਪ ਨੂੰ ਦਾਸ ਸੇਵਕ ਇਹ ਸ਼ਬਦ ਵਰਤਦੇ ਆ ਅੱਜ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜਿਹੜੇ ਇਹ ਦੋ ਸ਼ਲੋਕ ਕੀਤੇ ਆ ਇਸ ਵਿੱਚ ਉਸ ਦੁੱਖ ਦਾ ਜ਼ਿਕਰ ਕੀਤਾ ਹੈ ਜਿਹੜਾ ਸਰਬ ਵਿਆਪਕ ਹੈ ਥੋੜ੍ਹਾ ਜਿਹਾ ਇਸ ਬੇਨਤੀ ਨੂੰ ਮੈਂ ਪਿਛਲੇ ਦਿਨੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਨਾਲ ਮਿਲਾ ਕੇ ਕੁਝ ਅਰਥ ਕੀਤੇ ਸਨ ਥੋੜ੍ਹਾ ਜਿਹਾ ਨੂੰ ਮੈਂ ਰਿਪੀਟ ਕਰਾਂਗਾ ਕਿ ਜਦੋਂ ਅਸੀਂ ਹੁਕਮ ਸ਼ਬਦ ਸਮਝਾਂਗੇ ਨਾ ਹੁਕਮ ਦੀ ਸਮਝ ਪੈ ਜਾਏ ਤਾਂ ਰੋਣਾ ਮੁੱਕ ਜਾਏਗਾ ਹੁਕਮ ਸਮਝ ਨਹੀਂ ਪੈਂਦਾ ਅੰਦਰ ਦੁਖਦਾ ਹੈ ਗੁਰੂ ਸਾਹਿਬ ਜੀ ਨੇ ਪਹਿਲੀ ਪੌੜੀ ਦੇ ਅਖੀਰ 'ਚ ਇੱਕ ਸ਼ਬਦ ਵਰਤਿਆ ਜਿਹੜਾ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਅੱਗੇ ਮਹਾਰਾਜ ਨੇ ਸ਼ਬਦ ਵਰਤਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਫਿਰ ਇਸ ਬੇਨਤੀ ਸੁਣੇ ਇਹ ਪੌੜੀ ਦਰ ਪੌੜੀ ਅੱਗੇ ਚੱਲੇਗਾ ਏਡਾ ਵੱਡਾ ਅਵਤਾਰ ਉਹਦੇ ਨਾਲ ਇਹ ਦੁੱਖ ਵਾਪਰ ਰਿਹਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਕਿਰਤ ਨੂੰ ਖੁਦ ਵੀ ਨਹੀਂ ਉਮੇੜ ਸਕਦਾ ਰੱਬ ਬੜਾ ਬੇਪਰਵਾਹ ਹੈ ਹੁਣ ਜਦੋਂ ਅਸੀਂ ਪਾਠ ਕਰਨੇ ਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਕੂੜ ਦੀ ਪਾਲ ਤੁਰ ਤਾਂ ਟੁੱਟੇਗੀ ਜਿਹਦੇ ਹੁਕਮ 'ਚ, ਅਤੇ ਰਜ਼ਾ ਦਾ ਅਰਥ ਹੱਸ ਕੇ ਖੁਸ਼ੀ ਨਾਲ ਉਹਦੇ ਹੁਕਮ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈ। ਇਸ 'ਤੇ ਮੈਂ ਅੱਗੇ ਬੇਨਤੀ ਕੀਤੀ ਸੀ ਪਰ ਹੁਕਮ ਦੀ ਵਿਆਖਿਆ ਕੀ ਹੈ? ਉੱਥੇ ਸਤਿਗੁਰੂ ਨੇ ਬਿਲਕੁਲ ਨਹੀਂ ਕਿਹਾ ਹੁਕਮ ਦਾ ਅਰਥ ਸੁੱਖ ਹੁੰਦਾ ਹੈ, ਹੁਕਮ ਦਾ ਅਰਥ ਟਿਕਾ ਹੁੰਦਾ ਹੈ, ਹੁਕਮ ਦਾ ਅਰਥ ਇੱਜ਼ਤ ਹੁੰਦਾ ਹੈ। ਉੱਥੇ ਦੋਨੋਂ ਪੱਖ ਰੱਖੇ। ਮਹਾਰਾਜ ਕਹਿੰਦੇ ਨੇ ਜੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਫਿਰ ਸਤਿਗੁਰੂ ਸ਼ਬਦ ਵਰਤਿਆ ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਹੀਐ। ਇਹ ਦੋਨੋਂ ਵਾਪਰਨਗੇ, ਸੱਚਮੁੱਚ ਨੀਚ ਵੀ ਅਤੇ ਉੱਤਮ ਵੀ, ਦੁੱਖ ਵੀ ਅਤੇ ਸੁੱਖ ਵੀ। ਹੁਕਮ ਵਿੱਚ ਭਟਕਣਾ ਵੀ ਹੈ ਅਤੇ ਹੁਕਮ ਵਿੱਚ ਬਖਸ਼ੀਸ਼ ਦੇ ਕੇ ਟਿਕਾ ਵੀ ਦਿੱਤਾ ਹੈ। ਫਿਰ ਬੇਨਤੀ ਸੁਣਿਓ ਜੀ, ਮੈਂ ਮੇਰੇ ਮਨ 'ਚ ਅੱਜ ਵੀ ਜੇ ਆਪਾਂ ਕਹਾਂਗੇ ਆਹ ਕੁਝ ਵਾਪਰਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਇਹ ਕੁਝ ਇਹ ਤਾਂ ਨਹੀਂ ਪਰ ਮੁਸੀਬਤ ਕਿੰਨੀ ਕੁ ਵਾਪਰੀ। ਮੈਂ ਥੋੜ੍ਹੀ ਜਿਹੀ ਬੇਨਤੀ ਹਜ਼ੂਰ ਦੀ ਪਵਿੱਤਰ ਬਾਣੀ 'ਚੋਂ ਉਹਨਾਂ ਦੇ ਜੀਵਨ 'ਚੋਂ ਜ਼ਰੂਰ ਕਰਾਂਗਾ। ਪਹਿਲੀ ਇਹ ਕਿ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਹੀਆਂ। ਮਹਾਰਾਜ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਖੌਮੈ ਕਹੇ ਨਾ ਕੋਈ। ਜੇ ਹੁਕਮ ਨੂੰ ਬੁੱਝ ਜਾਏ ਤਾਂ ਖੌਮੇ ਵਾਲੀ ਉਹਦੀ ਜਿਹੜੀ ਇਗੋ ਹੈ, ਜਿਹੜੀ ਪਰੇਸ਼ਾਨ ਕਰ ਰਹੀ ਹੈ, ਉਹ ਸੱਚੀ ਮੁੱਚੀ ਮੁੱਕ ਜਾਏ। ਇਸੇ ਚੱਲ ਕੇ ਇੱਕ ਪੌੜੀ ਦਾ ਜ਼ਿਕਰ ਦਾਸ ਨੇ ਕੀਤਾ ਸੀ, ਕਈ ਵਾਰੀ ਉਹਦੀ ਵਿਚਾਰ ਕੀਤੀ, ਪਰ ਇੱਥੇ ਥੋੜ੍ਹਾ ਇਹ ਟੁਕੇਗਾ ਕਿ ਉਹਦੀ ਕਿਰਤ ਨੂੰ ਕੌਣ ਹੈ ਮੇਟਣ ਵਾਲਾ। ਹਾਂ, ਗੁਰੂ ਇੱਕ ਕਿਰਪਾ ਕਰਦਾ ਹੈ, ਉਸ ਦੁੱਖ ਨੂੰ ਖੰਡਾਉਣ ਦੀ ਦਾਤ ਸ਼ਬਦ ਨਾਲ ਦੇ ਦਿੰਦਾ ਹੈ। ਗੁਰੂ ਸਾਹਿਬ ਜੀ ਦੀ ਇਹ ਪੌੜੀ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਉੱਥੇ ਸਰਾਪ ਸ਼ਬਦ ਨਹੀਂ, ਉੱਥੇ ਬਖਸ਼ਿਸ਼ ਹੈ, ਕਰਮ ਉਹਦੀ ਕਿਰਪਾ। ਅਤੇ ਕਿਰਪਾ ਮੈਂ ਇੱਕ ਦਿਨ ਅਰਜ਼ ਕੀਤੀ, ਜਨਮ ਕਿਰਪਾ 'ਚ ਕਹਿੰਦੇ ਹਾਂ, ਮੌਤਾਂ ਨਹੀਂ ਕਹਿੰਦੇ, ਉਹਦੀ ਕਿਰਪਾ ਹੋਈ ਮੌਤ ਆ ਗਈ। ਪਿਆਰਿਓ, ਬੰਦਗੀ ਇਬਾਦਤ ਨੂੰ ਕਿਰਪਾ ਕਿਹਾ ਜਾਂਦਾ, ਪਰ ਵਕਾਰਾਂ ਦੀ ਜਲਣ ਵਿੱਚ ਫਸ ਕੇ ਜ਼ਿੰਦਗੀ ਤਬਾਹ ਨੂੰ ਤਾਂ ਕਿਰਪਾ ਨਹੀਂ ਕਹਿੰਦੇ। ਅਸੀਂ ਸੁੱਖ ਨੂੰ ਕਿਰਪਾ ਕਹਾਂਗੇ, ਸ਼ੁਕਰਾਨਾ ਕਰਨਾ, ਪਰ ਦੁੱਖ ਨੂੰ ਤਾਂ ਨਹੀਂ ਨਾ। ਪਰ ਗੁਰੂ ਸਾਹਿਬ ਨੇ ਉੱਥੇ ਵੀ ਇਸ ਗੱਲ ਨੂੰ ਸਮਝਾਇਆ। ਇਹ ਇੱਕ ਵਿਲੱਖਣਤਾ ਹੈ ਕਿ ਗੁਰੂ ਸਾਹਿਬ ਰੱਬ ਦੀ ਰਜ਼ਾ ਵਿੱਚ ਭਾਣੇ ਦੀ ਗੱਲ ਕਰਦੇ ਆ, ਪਰ ਨਾਲ ਨਾਲ ਇਹ ਸ਼ਬਦ ਕਹਿੰਦੇ ਆ ਤੂੰ ਉਹਦੀ ਰਜ਼ਾ ਉਹਦੇ ਭਾਣੇ ਨੂੰ ਸਵੀਕਾਰ ਕਰ ਲੈ, ਤੇਰੇ ਅੰਦਰ ਨੂੰ ਸਕੂਨ ਮਿਲ ਜਾਏਗਾ। ਇਹ ਪਾਠ ਜੀ ਥੋੜ੍ਹਾ ਜਿਹਾ ਆਪਾਂ ਕਰ ਲਈਏ ਕਿ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਕੋਈ ਲਾਲਚ ਨਹੀਂ ਕਿ ਜਿਹੜੀ ਬਖਸ਼ਿਸ਼ ਹੋ ਰਹੀ ਇਹਦੇ ਬਦਲੇ ਕੀ ਮਿਲੇਗਾ। ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ। ਉੱਤੇ ਸ਼ਬਦ ਕਰਮ, ਅੱਗੇ ਮਹਾਰਾਜ ਕਹਿੰਦੇ ਨੇ ਕੇਤੇ ਖੱਪ ਟੁੱਟੈ ਵਿਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਹੁਣ ਖੱਪ ਟੁੱਟੈ ਵਿਕਾਰ ਵੀ ਕਰਮ ਹੈ, ਉੱਤੇ ਸ਼ਬਦ ਬਹੁਤਾ ਕਰਮ ਲਿਖਿਆ ਨਾ ਜਾਏ। ਪਰ ਅੱਗੇ ਗੁਰੂ ਸਾਹਿਬ ਨਾਲ ਵੇਰਵਾ ਪਾਉਂਦੇ ਆ, ਤੇਰੇ ਮਨ 'ਚ ਬਹੁਤ ਉੱਠੇਗਾ ਵਿਕਾਰ ਵੀ, ਲੈ ਲੈ ਕੇ ਮੁੱਕਰ ਜਾਣਾ, ਕਿਰਤਕਨ ਹੋ ਜਾਣਾ, ਕਿਰਪਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਤਾਂ ਨਹੀਂ ਸਮਝ ਪੈਂਦੀ, ਕਿਉਂਕਿ ਇੱਕ ਇੱਕ ਚੀਜ਼ ਦੀ ਸਮਝ ਨਾ ਪੈਣ ਕਰਕੇ। ਫਿਰ ਬੇਨਤੀ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵਿਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਅਗਲਾ ਬਚਨ, ਕੇਤਿਆਂ ਦੁੱਖ ਭੂਖ ਸਦਮਾਰ। ਮਹਾਰਾਜ ਅੱਗੇ ਸ਼ਬਦ ਵਰਤਿਆ, ਇਹ ਪੇ ਦਾਤ ਤੇਰੀ ਦਾਤਾਰ। ਗੁਰਮੁਖੋ, ਕਿਸੇ ਨੂੰ ਕਹਿ ਦੇਣਾ ਤੂੰ ਵਕਾਰਾਂ 'ਚ ਪੈ ਗਿਆ, ਰੱਬ ਦੀ ਦਾਤ ਹੀ, ਤੈਨੂੰ ਮੌਤ ਆ ਗਈ, ਦਾਤ ਹੈ, ਤੇਰੇ ਘਰ 'ਚ ਘਾਟਾ ਪੈ ਗਿਆ, ਦਾਤ ਹੈ। ਗੁਰੂ ਸਾਹਿਬ ਕਹਿੰਦੇ ਨੇ ਕੇਤਿਆਂ ਦੁੱਖ ਭੋਗ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਅਗਲੀ ਤੁਕ 'ਚ ਫਿਰ ਵੇਰਵਾ ਪਾਤਾ, ਸਮਝ ਤਾਂ ਨਹੀਂ ਪੈਂਦੀ ਕਿ ਬੰਦ ਖਲਾਸੀ ਭਾਣੇ ਹੋਏ। ਜਿੱਦਣ ਭਾਣੇ ਦੀ ਸਮਝ ਪੈ ਗਈ, ਤੇਰੇ ਅੰਦਰ ਦੀ ਖਲਾਸੀ ਹੋ ਜਾਏ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੇਤੀਆਂ ਨੂੰ ਖਾਏ। ਖਾਇਕ ਦਾ ਲਫ਼ਜ਼ੀ ਅਰਥ ਇੱਥੇ ਮੂਰਖ ਹੈ। ਜੇ ਕੋਈ ਮੂਰਖ ਇਹ ਕਹਿ ਵੀ ਨਹੀਂ, ਇਹ ਰੱਬ ਨੂੰ ਮਹਾਰਾਜ ਕਹਿੰਦੇ ਆ ਨਹੀਂ, ਭਾਣਾ ਇਹਨੂੰ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਆ, ਸਮਝ ਮਨ ਮੂਰ ਕਾਹੇ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੂ ਪ੍ਰਭ ਦੇਵ ਨਖਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਿਛ ਕਰੈ ਸੋਈ ਸੁਖਮਾਨ, ਭੁਲਾ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਏ। ਇੱਥੇ ਸਤਿਗੁਰੂ ਨੇ ਜੀ, ਮੈਂ ਅਰਥ ਭਾਵੇਂ ਕਰ ਦਿੱਤੇ ਨੇ, ਦੁਬਾਰਾ ਫਿਰ ਬੇਨਤੀ ਕਰਨਾ, ਇੱਥੇ ਸਤਿਗੁਰੂ ਨੇ ਇਹ ਗੱਲ ਕਹੀ ਕਿ ਪਾਰ ਬ੍ਰਹਮ ਪਰਮੇਸ਼ਵਰ ਬੇਪਰਵਾਹ ਹੈ, ਉਹਨੂੰ ਕੋਈ ਪਰਵਾਹ ਨਹੀਂ ਕਿ ਕੀ ਵਾਪਰ ਰਿਹਾ, ਅਤੇ ਉਹਦੀ ਕਿਰਤ ਨੂੰ ਅਵਤਾਰ ਵੀ ਨਹੀਂ ਮੇਟ ਸਕਿਆ। ਗੁਰੂ ਸਾਹਿਬ ਜੀ ਸ਼ਬਦ ਵਰਤ ਰਹੇ ਆ ਥੋੜ੍ਹੇ ਜਿਹੇ ਅਰਥ, ਕਿਉਂਕਿ ਅੱਜ ਸਲੋਕ 5 ਨੇ। ਗੁਰੂ ਜੀ ਨੇ ਫਰਮਾਇਆ, ਰਾਮ ਝੂਰੈ ਦਲ ਮੇਲ ਵਹਿ, ਜਿਹੜਾ ਆਹ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਉਹ ਸਾਰੀ ਲਿਸਟ ਦਿੱਤੀ ਜੀ ਅਵਤਾਰਾਂ ਦੀ, ਵਿਦਵਾਨਾਂ ਦੀ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਅੱਗੇ ਕਿਹਾ ਲੋਵੈ ਦੈ ਸਿਰ ਲੰਕ ਗਵਾਏ, ਉਹ ਵੀ ਰੋਇਆ। ਮਹਾਰਾਜ ਕਹਿੰਦੇ ਜਿਹਨੇ ਧੱਕਾ ਕੀਤਾ ਉਹ ਵੀ ਰੋਇਆ, ਰੋਵੈ ਦੈ ਸਿਰ ਲੰਕ ਗਵਾਏ, ਜਿਹਨ ਸੀਤਾ ਆਂਦੀ ਡੌਰੂ ਵਾਏ ਸਾਧੂ ਬਣਾ ਕੇ। ਅੱਗੇ ਖੀਰ 'ਤੇ ਮਹਾਰਾਜ ਕਹਿੰਦੇ ਬਾਲੀ ਰੋਵੈ ਨਾਹੇ ਪਤਾਰ, ਪਤੀ ਦੀ ਮੌਤ ਹੋ ਜਾਏ ਬੱਚੀ ਰੋ ਰਹੀ ਹੈ, ਵਿਧਵਾ ਹੋ ਗਈ। ਮਹਾਰਾਜ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਗੁਰੂ ਸਾਹਿਬ ਇੱਥੇ ਸ਼ਬਦ ਵਰਤਦੇ ਆ, ਰਾਮ ਝੂਰੈ ਦਲ ਮੇਲ ਵਹਿ। ਸ਼੍ਰੀ ਰਾਮ ਚੰਦਰ ਜੀ ਫੌਜ ਇਕੱਠੀ ਕਰ ਰਹੇ ਆ, ਪਰ ਪਰੇਸ਼ਾਨ ਨੇ, ਦੁਖੀ ਨੇ, ਚਿੰਤਾ ਤੁਰ ਨੇ। ਮਹਾਰਾਜ ਕਹਿੰਦੇ ਅੰਤਰ ਬਲ ਅਧਿਕਾਰ, ਤਾਕਤ ਵੀ ਹੈ, ਰਾਜ ਕਰਨ ਦੇ ਅਧਿਕਾਰੀ ਵੀ ਨੇ। ਬੰਤਰ ਕੀ ਸੈਨਾ ਸੇਵੀ ਹੈ, ਬਾਂਦਰਾਂ ਦੀ ਜਿਹੜੀ ਸੈਨਾ ਹੈ ਉਹ ਸੇਵਾ ਵਿੱਚ ਲੱਗੀ ਹੋਈ, ਉਹ ਪੁੱਲ ਬਣਾਉਂਦੇ ਪਏ। ਮਹਾਰਾਜ ਕਹਿੰਦੇ ਆ ਮਨ ਤਨ ਜੁਝ ਅਪਾਰ, ਸ਼੍ਰੀ ਰਾਮ ਚੰਦਰ ਜੀ ਦੇ ਅੰਦਰ ਮਨ ਵਿੱਚ ਤਨ ਵਿੱਚ ਜੂਝਣ ਦੀ ਬੜੀ ਵੱਡੀ ਸਮਰੱਥਾ ਚਾਹ ਵੀ ਹੈ। ਸੀਤਾ ਲੈ ਗਿਆ ਦਹਿਸਰੋ, ਦਸਾਂ ਸਿਰਾਂ ਵਾਲਾ ਸੀਤਾ ਹਰਨ ਕਰਕੇ ਲੈ ਗਿਆ। ਲਛਮਣ ਮੋ ਸਰਾਪ, ਲਛਮਣ ਜੀ ਨੂੰ ਬਰਸ਼ੀ ਵੱਜੀ, ਉਹਨਾਂ ਦੀ ਮੌਤ ਹੋ ਗਈ, ਮੁਰਸ਼ਿਤ ਹੋ ਗਏ। ਮਹਾਰਾਜ ਕਹਿੰਦੇ ਆ ਦੇਖੋ ਭਾਈ, ਸ਼੍ਰੀ ਰਾਮ ਚੰਦਰ ਜੀ ਕਰਤੇ ਨਹੀਂ। ਇਹ ਇਸ ਸਲੋਕ ਨੂੰ ਫਿਰ ਬੇਨਤੀ ਧਿਆਨ ਨਾਲ ਸੁਣਿਓ, ਉੱਤੇ ਤਾਂ ਪ੍ਰਸੰਗ ਹੈ ਰਮਾਇਣ ਨਾਲ ਸੰਬੰਧਿਤ। ਅੱਗੇ ਗੁਰੂ ਸਾਹਿਬ ਕਹਿੰਦੇ ਆ ਆਹ ਹੈ ਸਾਡਾ ਮਤ, ਨਾਨਕ ਕਰਤਾ ਕਰਨ ਹਾਰ, ਕਰਨ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਨਾਨਕ ਕਰਤਾ ਕਰਨ ਹਾਰ, ਕਰ ਵੇਖੈ ਥਾਪੂ ਥਾਪ, ਉਹ ਆਪਣੇ ਆਪ ਬਣਾ ਦਿੰਦਾ, ਆਪਣੇ ਆਪ ਉਜਾੜ ਦਿੰਦਾ। ਫਿਰ ਬੇਨਤੀ, ਥਾਪਦਿਆਂ ਵੀ ਦੇਰੀ ਨਹੀਂ ਲਾਉਂਦਾ, ਠੀਕ ਹੈ ਭਾਵੇਂ ਅਸੀਂ ਆਹ ਕਹਾਂਗੇ ਸ੍ਰਿਸ਼ਟੀ ਬਣਾਉਂਦਿਆਂ ਇੰਨੇ ਯੁੱਗ ਲੱਗੇ, ਇਸ ਤਰ੍ਹਾਂ ਹੋਇਆ। ਗੁਰਬਾਣੀ ਨੇ ਕਿਹਾ ਉਸ ਸਾਰੀ ਗੱਲ ਨੂੰ, ਜਦੋਂ ਬਿਗ ਬੈਂਗ ਸਟੋਰੀ ਕਹਿੰਦੇ, ਗੁਰਬਾਣੀ ਨੇ ਉਹਦੇ ਲਈ ਸ਼ਬਦ ਵਰਤਿਆ ਅਰਬਦ ਨਰਬਦ ਧੁੰਦੂ ਘਾਰਾ, ਬਾ ਘੋਪਾ ਹਨੇਰਾ ਸੀ। ਦਾਸ ਨੇ ਪਿਛਲੇ ਦਿਨੀ ਜਦੋਂ ਉੱਥੇ ਆਇਆ ਸੀ ਨਾ ਜੀ, ਪੰਚ ਪ੍ਰਵਾਨ ਪੰਚ ਪ੍ਰਧਾਨ ਜਿਹੜੀ ਕਥਾ ਸਨੋਜ਼ੇ ਚੱਲ ਰਹੀ ਸੀ, ਉੱਥੇ ਭਾਵੇਂ ਚਲੋ ਪੰਚ ਦੇ ਅਰਥ ਗਿਣਤੀ ਦਾ ਪੰਚ ਕਰਦੇ ਆ ਖਜਨ ਕਈ, ਉੱਥੇ ਪੰਚ ਦਾ ਲਫਜ਼ੀ ਅਰਥ ਹੈ ਜੀ ਗੁਰਮੁਖ ਜਨ। ਪੰਚ ਬਹੁਵਚਨ ਵਿੱਚ ਵੀ ਨੇ, ਜਿਵੇਂ ਪਿੰਡਾਂ ਵਿੱਚ ਇੱਕ ਸਰਪੰਚ ਹੈ ਅਤੇ ਪੰਜ ਪੰਚ ਨੇ, ਪੰਚ ਇੱਕ ਵਚਨ ਵਿੱਚ ਵੀ ਆਉਂਦਾ ਹੈ ਨਾ। ਉੱਥੇ ਵੈਸੇ ਮੈਂ ਕਿਹਾ ਸੀ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਨੇ ਪੰਚ ਦੀ ਅਵਸਥਾ ਲਈ ਪਿਛਲੀਆਂ ਪੌੜੀਆਂ ਵਿੱਚੋਂ ਇੱਕ ਇੱਕ ਤੁੱਕ ਲਈ ਸੀ। ਉਹ ਕਹਿੰਦੇ ਸਨ ਪੰਚ ਉਹ ਹੈ ਸਭ ਤੋਂ ਪਹਿਲਾਂ ਜਿਹਦੇ ਕੋਲ ਪੰਜ ਗੁਣ ਨੇ, ਰੂਹਾਨੀ ਪਹਿਲਾ ਪੰਚ ਕੋਲ ਗੁਣ ਹੈ ਹੁਕਮ ਰਜਾਈ ਚੱਲਣਾ, ਦੂਜਾ ਗੁਣ ਹੈ ਗਾਵੀਏ ਸੁਣੀਏ ਮਨ ਰੱਖੀਏ ਪਾਹੋ, ਇਹ ਗੁਣ ਹੈ ਇਹਦੇ ਵਿੱਚ, ਗਾਵੀਏ ਅਤੇ ਪਾਹੋ ਸ਼ਬਦ ਉਹਨਾਂ ਵਰਤਿਆ ਦੋ ਲੈ। ਤੀਸਰਾ ਗੁਣ ਹੈ ਜਿਹਦੇ ਕੋਲ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਬੇਨਤੀ ਸੁਣਿਓ, ਪਹਿਲਾਂ ਸੁਣਿਆ ਇੱਥੇ ਆਇਆ ਗਾਵੀਏ ਸੁਣੀਏ ਮਨ ਰੱਖੀਏ ਪਾਹੋ, ਉੱਥੇ ਉਹਨਾਂ ਗਾਵੀਏ ਅਤੇ ਪ੍ਰੇਮ ਲਿਆਖ ਹੈ, ਹੁਕਮ ਰਜਾਈ ਲਿਆਖ ਹੈ, ਤੀਸਰਾ ਲਿਆਖ ਹੈ ਇਹ ਵਾਹਿਗੁਰੂ ਜੀ ਭਾਓ, ਚੌਥਾ ਲਿਆ ਸੁਣਿਆ, ਅਤੇ ਪੰਜਵਾਂ ਲਿਆ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਇਹਨਾਂ ਪੰਜਾਂ ਵਿੱਚੋਂ ਨਿਕਲ ਗਿਆ ਉਹ ਪੰਚ ਪ੍ਰਵਾਨ ਕਿਆ ਹੈ। ਉਸ ਦਿਨ ਇੱਕ ਬੇਨਤੀ ਕੀਤੀ ਸੀ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਚਲੋ ਆਪ ਤਾਂ ਇੱਥੇ ਬਹੁਤ ਪੜ੍ਹੇ ਲਿਖੇ ਡਾਕਟਰ ਇੰਜੀਨੀਅਰ ਸਾਰੇ ਵੀਰ ਬੈਠੇ ਹੋ, ਕੋਈ ਬਟਨ ਨਹੀਂ, ਕਿਉਂਕਿ ਸਾਡੇ ਕੋਲ ਨਹੀਂ ਉਹ ਪੜ੍ਹਾਈ ਜੀ ਜੋ ਆਪ ਜੀ ਪੜ੍ਹੇ ਹੋ। ਪਰ ਜੇ ਆਪਾਂ ਇਹ ਗੱਲ ਜ਼ੋਰ ਲਾਉਂਦੇ ਪਏ ਨਾ ਪੂਰੇ, ਅੱਜ ਸਾਰੇ ਧਰਮਾਂ ਦੀ ਜ਼ੋਰ ਲੱਗਾ ਪਿਆ, ਸਾਡਾ ਜਿਹੜਾ ਧਰਮ ਹੈ ਨਾ ਸੈਂਟੀਫਿਕ ਤਰੀਕੇ ਨਾਲ ਸਿੱਧ ਹੁੰਦਾ, ਇਹਦਾ ਮਤਲਬ ਧਰਮ ਨੂੰ ਬਾਅਦ ਵਿੱਚ ਕਿਸੇ ਕਸਵੱਟੀ ਨੇ ਆ ਕੇ ਸਿੱਧ ਕਰਨਾ ਸੀ ਇਹ ਠੀਕ ਹੈ ਕਿ ਗਲਤ ਹੈ, ਕਿੱਡੀ ਹਾਸੋਹੀਣੀ ਗੱਲ ਹੈ। ਮੈਂ ਤਾਂ ਕਿਹਾ ਮੈਂ ਅਨਪੜ੍ਹ ਹਾਂ, ਮੈਨੂੰ ਨਹੀਂ ਪਤਾ ਕੁਛ ਇਸ ਬਾਰੇ, ਪਰ ਗੁਰੂ ਨੇ ਇੱਕ ਗੱਲ ਮੁਕਾ ਦਿੱਤੀ ਕਿ ਗਿਆਨਨ ਮੈਂ ਗਿਆਨ ਗੁਰ, ਧਿਆਨਨ ਮੈਂ ਧਿਆਨ ਗੁਰ। ਗੁਰੂ ਦੇ ਗਿਆਨ ਤੋਂ ਉੱਚਾ ਦੁਨੀਆਂ 'ਚ ਗਿਆਨ ਕੋਈ ਨਹੀਂ, ਅਤੇ ਗੁਰੂ ਦੇ ਧਿਆਨ ਤੋਂ ਉੱਚੇ ਅੰਦਰ ਦੀ ਇਕਾਗਰਤਾ ਕੋਈ ਨਹੀਂ। ਕਿਉਂਕਿ ਅਸੀਂ ਫਿਰ ਮੈਂ ਕਿਤਾਬਾਂ ਸੱਜਣਾ ਦੀਆਂ ਪੜ੍ਹੀਆਂ, ਜਿਵੇਂ ਇਹ ਸਾਇੰਸ ਨਾਲ ਉਦਾਹਰਣਾਂ ਦੇ ਦੇ ਕੇ ਜੀ ਗੁਰਬਾਣੀ ਇਸ ਤਰ੍ਹਾਂ, ਗੁਰਮੁਖੋ ਸਾਇੰਸ ਦਾ ਆਪਣਾ ਵਿਸ਼ਾ ਹੈ, ਗੁਰਬਾਣੀ ਦਾ ਅਧਿਆਤਮਿਕਤਾ ਦਾ ਆਪਣਾ ਵਿਸ਼ਾ ਹੈ। ਪਰ ਇਹ ਗੱਲ ਪੱਕੀ ਕਿ ਜਿਵੇਂ ਮੰਨ ਲਓ ਹੁਣ ਅਸੀਂ ਇੱਕ ਸ਼ਬਦ ਵਰਤਨੇ ਸ੍ਰਿਸ਼ਟੀ ਦੀ ਰਚਨਾ ਕਿਵੇਂ, ਉਹ ਪਦਾਰਥਾਂ ਨਾਲ ਗੱਲ ਕਰਨਗੇ ਇਸ ਤਰ੍ਹਾਂ ਮਟੀਰੀਅਲ ਇਸ ਤਰ੍ਹਾਂ ਬਣਿਆ, ਪਰ ਗੁਰੂ ਤਾਂ ਇੱਕ ਰੂਹਾਨੀ ਸ਼ਬਦ ਵਰਤਦਾ ਕਿ ਹੁਕਮੀ ਖੋਬਣ ਆਕਾਰ, ਪਰ ਇਹਨੂੰ ਕਿਵੇਂ ਸਮਝਿਆ ਜਾਏਗਾ? ਹੁਕਮ ਨਾਲ ਸਟਰੈਕਚਰ ਬਣ ਜਾਂਦਾ, ਸਟਰੈਕਚਰ ਸਮਾਨ ਕੋਈ ਨਹੀਂ, ਢਾਂਚਾ ਬਣਨਾ। ਉੱਥੇ ਗੁਰੂ ਨੇ ਇੱਕ ਸ਼ਬਦ ਵਰਤਿਆ ਹੁਕਮ, ਇਹਨੂੰ ਉਸ ਪੌੜੀ ਵਿੱਚ ਕਿਹਾ ਕੀਤਾ ਪਸਾਓ ਇੱਕੋ ਕਵਾਓ, ਉੱਥੇ ਉੱਥੇ ਮਟੀਰੀਅਲ ਨਹੀਂ। ਪਲੀਜ਼ ਫਿਰ ਬੇਨਤੀ ਸੁਣਿਓ, ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਹਾਂ ਜਦੋਂ ਤੱਤਾਂ ਦੀ ਗੱਲ ਚੱਲੀ ਉਹ ਵੀ ਗੁਰੂ ਜੀ ਨੇ ਕਿਹਾ ਕਿ ਸੱਚ ਹੈ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪਰ ਮੈਂ ਬੇਨਤੀ ਕਰਾਂਗਾ ਕਿ ਗੁਰਮੁਖੋ ਇਹ ਗੱਲ ਯਾਦ ਰੱਖੋ, ਇੱਥੇ ਗੁਰਦੇਵ ਇਸ ਗੱਲ ਦਾ ਜੇ ਇਹ ਤੁਕ ਨਹੀਂ ਪੜਾਂਗੇ ਧਿਆਨ ਨਾਲ ਤੇ ਉਤਲੇ ਦੇ ਅਰਥ ਸਮਝ ਨਹੀਂ ਪੈਣੇ। ਉਤਲੀ ਤਾਂ ਪਾਰਾ ਕਹਾਣੀ, ਉਹ ਸਟੋਰੀ ਸਾਰੀ ਸਾਖੀ ਹੈ ਜੀ। ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ, ਕਰਨ ਵਾਲਾ ਕੇਵਲ ਪਰਮਾਤਮਾ ਹੈ ਜਿਹੜਾ ਰਾਮਚੰਦਰ ਜੀ ਵਰਗੇ ਅਨੇਕਾਂ ਨੂੰ ਪੈਦਾ ਕਰਦਾ ਹੈ, ਤੇ ਉਹਦੇ ਢਾਣ ਦਾ ਬਣਾਉਣ ਦਾ ਸੱਚ ਇਹ ਵੇ ਕੋਈ ਟਾਈਮ ਲਿਮਿਟ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਤੇ ਇੱਥੋਂ ਤੱਕ ਸ਼ਬਦ ਵਰਤੇ ਹੈ ਕਿ ਅੱਖ ਝਮਕਣ ਦੇ ਵਿੱਚ ਵਿੱਚ ਉਹ ਕਰੋੜਾਂ ਸ੍ਰਿਸ਼ਟੀਆਂ ਸਾਰਜ ਦਿੰਦਾ, ਇੱਕ ਅੱਖ ਝਮਕਣ 'ਚ ਕਰੋੜਾਂ ਸ੍ਰਿਸ਼ਟੀਆਂ ਬਿਲਕੁਲ ਤਬਾਹ ਕਰ ਦਿੰਦਾ। ਹਰਨ ਭਰਨ ਜਾਂ ਕਾ ਨੇਤਰ ਫੋਰ। ਦੂਜੀ ਗੱਲ ਹੁਣ ਗੁਰਮੁਖੋ ਇਹਨੂੰ ਕਿਸ ਸਾਇੰਸ ਨਾਲ ਜੋੜਾਂਗੇ, ਕਹਿੰਦੇ ਉਹਦਾ ਜਿਹੜਾ ਇਹ ਸਿਧਾਂਤ ਹੈ ਉਹਦੇ ਫਾਰਮੂਲੇ ਦਾ ਪਤਾ ਸਾਇੰਸਿਸਟ ਨੂੰ ਵੀ ਨਹੀਂ। ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ, ਉਹਦੇ ਮੰਤਰ ਦਾ ਪਤਾ ਤਾਂ ਕਿਸੇ ਨੂੰ ਹੈ ਹੀ ਨਹੀਂ। ਗੁਰੂ ਦੇਵ ਜੀ ਇੱਥੇ ਕਹਿੰਦੇ ਨੇ ਭਾਈ ਸਿੱਖੋ ਇਹ ਗੱਲ ਚੇਤੇ ਰੱਖਿਓ, ਸ਼੍ਰੀ ਰਾਮ ਚੰਦਰ ਅਵਤਾਰੀ ਪੁਰਸ਼ ਨੇ, ਉਹਨਾਂ 'ਤੇ ਇਹ ਕੁਝ ਵਾਪਰਿਆ। ਹਿੰਦੂ ਉਹਨਾਂ ਨੂੰ ਅਵਤਾਰ ਜਾਣ ਕੇ ਪੂਜਦੇ ਆ, ਪਰ ਸੱਚ ਇਹ ਜੇ ਜ਼ਿੰਦਗੀ 'ਚ ਦੁੱਖ ਉਹਨਾਂ ਦੇ ਵੀ ਆਏ, ਅਪਮਾਨਿਤ ਵੀ ਹੋਏ, ਪਰ ਨਾਲ ਸ਼ਬਦ ਵਰਤਿਆ ਇਹ ਕਰਨ ਵਾਲਾ ਕਰਤਾ ਪੁਰਖ ਆਪ ਹੈ। ਦੇਖੈ ਥਾਪ ਉਥਾਪ, ਉਹ ਬਣਾਉਂਦਾ ਫਿਰ ਇਸ ਨੂੰ ਵੇਖਦਾ। ਅਗਲਾ ਬਚਨ, ਮਨ ਮਹਿ ਝੂਰੈ ਰਾਮ ਚੰਦ, ਬੋਲਦੇ ਨਹੀਂ ਪਰ ਅੰਦਰ ਅੰਦਰ ਝੂਰਦੇ ਨੇ, ਦੁਖੀ ਨੇ। ਕਾਹਦੇ ਲਈ? ਸੀਤਾ ਲਛਮਣ ਜੋਗ। ਜੋਗ ਦਾ ਮੈਂ ਅਰਥ ਕੀਤਾ ਜੀ ਵਾਸਤੇ, ਹਾਲਾਂ ਯੋਗ ਦਾ ਅਰਥ ਮਿਲਾਪ ਵੀ ਹੈ, ਯੋਗ ਦਾ ਅਰਥ ਜੋੜ ਵੀ ਹੈ। ਸੀਤਾ ਲਛਮਣ ਜੋਗ, ਹਨੁਮੰਤਰ ਆਰਾਧਿਆ, ਹਨੂੰਮਾਨ ਜੀ ਨੂੰ ਚੇਤੇ ਕੀਤਾ, ਯਾਦ ਕੀਤਾ। ਆਇਆ ਕਰ ਸੰਯੋਗ, ਉਹ ਮਦਦ ਕਰਨ ਲਈ ਪੂਰਬਲੇ ਸੰਯੋਗ ਕਰਕੇ ਆ ਗਏ। ਭੁੱਲਾ ਦੈਂਤ ਨਾ ਸਮਝੇਈ, ਰਾਵਣ ਨਹੀਂ ਸਮਝਦਾ ਪਿਆ, ਇਹ ਸਭ ਕੁਝ ਤੈਨੂੰ ਰੱਬ ਕਰਾਉਂਦਾ ਪਿਆ ਕਿਉਂਕਿ ਤੈਨੂੰ ਅੰਤਲੇ ਸਮੇਂ 'ਤੇ ਲੈ ਕੇ ਜਾਣਾ ਹੈ। ਭੁੱਲਾ ਦੈਂਤ ਨਾ ਸਮਝੀ, ਉਹਨੂੰ ਨਹੀਂ ਸਮਝ ਪੈ ਰਹੀ ਅਜੇ। ਗੁਰੂ ਸਾਹਿਬ ਕਹਿੰਦੇ ਨੇ ਤਿੰਨ ਪ੍ਰਭ ਕੀਏ ਕਾਮ, ਇਹ ਸਾਰੀਆਂ ਵਿਧਾਂ ਪਰਮਾਤਮਾ ਨੇ ਬਣਾ ਦਿੱਤੀਆਂ। ਅਖੀਰ 'ਤੇ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਵੇ ਪਰਵਾਹ ਸੋ, ਉਹ ਉਹਨਾਂ ਨੂੰ ਪਰਵਾਹ ਜੀ ਅਵਤਾਰੀ ਪੁਰਸ਼ ਹੈ। ਸੱਚ ਇਹ ਕਈ ਵਾਰੀ ਸੋਚੀਦਾ, ਆਪ ਗੁਰਮੁਖ ਬੈਠੋ, ਕਈ ਵਾਰੀ ਸੋਚੀਦਾ ਬੜਾ ਕਰੁਣਾ ਦਾ ਘਰ ਏ, ਅਤੇ ਕਈ ਵਾਰੀ ਸੋਚੀਦਾ ਇੰਨਾ ਡਾਢਾ ਕਿਸੇ ਦੀ ਪਰਵਾਹ ਨਹੀਂ ਕਰਦਾ, ਇੰਨਾ ਡਾਢਾ। ਉਹ ਬੇਪਰਵਾਹ ਨੇ ਕਿਹਾ ਠੀਕ ਹੈ ਰਾਮਚੰਦਰ ਜੀ ਕਹਿਣ। ਨਾਨਕ ਸੋ ਵਰ, ਨਾਨਕ ਵੇ ਪਰਵਾਹ ਸੋ ਕਿਰਤ ਨਾ ਮਿੱਟੀ ਰਾਮ, ਇਹ ਸ਼੍ਰੀ ਰਾਮਚੰਦਰ ਜੀ ਦੇ ਮੱਥੇ ਦੀ ਕਿਰਤ ਉਹ ਵੀ ਨਹੀਂ ਮੇਟ ਸਕੇ। ਹੁਣ ਇਸ ਤੋਂ ਅਗਲਾ ਬਚਨ, ਇਹ ਬੇਨਤੀ ਹੈ ਜੀ, ਮੈਂ ਸਮੇਂ ਦੇ ਇਨਸਾਨ ਕਿਉਂਕਿ ਕੱਲ੍ਹ ਨੂੰ ਸਮਾਪਤੀ ਕਰਨੀ ਚਾਹੁੰਦਾ। ਅਗਲਾ ਹੈ ਲਾਹੌਰ, ਪਲੀਜ਼ ਇਹਦਾ ਪਾਠ ਲਾਹੌਰ ਨਹੀਂ ਕਰਨਾ। ਆਪ ਦੇਖੋ ਲੱਲੇ ਨੂੰ ਕੰਨਾ ਲੱਗਾ, ਹਾਏ ਉੱਤੇ ਹੋੜਾ ਨਹੀਂ ਲੱਗਾ, ਕਨੌੜਾ ਹੈ ਨਾ ਜੀ, ਅਸੀਂ ਸਾਰੇ ਲਾਹੌਰੀ ਪੜ੍ਹੀ ਜਾਂਦੇ। ਇੱਥੇ ਮਹਾਰਾਜ ਨੇ ਲਿਖਿਆ ਲਾਹੌਰ, ਇਹ ਸ਼ਹਿਰ ਦਾ ਨਾਮ ਹੈ ਆਪ ਨੂੰ ਪਤਾ ਹੈ। ਲਾਹੌਰ ਸ਼ਹਿਰ, ਚਲੋ ਮੈਂ ਸ਼ਬਦ ਸ਼ਹਿਰ ਵਰਤ ਦਿੰਦਾ ਪਰ ਸੱਚ ਇਹ ਜੇ ਪਿਛਲੇ ਦਿਨਾਂ ਤੋਂ ਮਨ 'ਚ ਆ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਅੱਖਰ ਦੇ ਥੱਲੇ ਬਿੰਦੀ ਦੀ ਵਰਤੋਂ ਨਹੀਂ ਕੀਤੀ ਪੂਰੇ 'ਚ, ਅਤੇ ਦੋ ਥਾਵਾਂ 'ਤੇ ਬਿੰਦੀ ਵੱਧ ਲੱਗ ਰਹੀ ਹੈ, ਇੱਕ ਸੱਸੇ ਦੇ ਪੈਰ ਥੱਲੇ, ਇੱਕ ਜੱਜੇ ਦੇ ਪੈਰ ਥੱਲੇ। ਡਾਕਟਰ ਹਰਕੀਰਤ ਸਿੰਘ ਚਲੋ ਚਲੇ ਗਏ ਪਟਿਆਲਾ ਯੂਨੀਵਰਸਿਟੀ ਵਾਲੇ, ਮੈਂ ਬੇਨਤੀ ਕਰਾਂਗਾ, ਉਹਨਾਂ ਨੇ ਬਹੁਤ ਮਿਹਨਤ ਨਾਲ ਇੱਕ ਕਿਤਾਬ ਲਿਖੀ ਸੀ ਗੁਰਬਾਣੀ ਦੀ ਭਾਸ਼ਾ ਅਤੇ ਇਹਦੇ ਬਾਰੇ, ਬਹੁਤ ਬਹੁਤ ਮਿਹਨਤ ਉਹਨਾਂ ਦੀ। ਮੈਨੂੰ ਉਹਨਾਂ ਦੀ ਗੱਲ ਇੱਕ ਬੜੀ ਚੰਗੀ ਲੱਗੀ, ਉਹ ਕਹਿੰਦਾ ਵੀ ਜਿਹੜੀਆਂ ਭਾਸ਼ਾਵਾਂ ਨੇ ਇੱਕ ਦੂਜੇ ਦੇ ਸ਼ਬਦ ਉਧਾਰੇ ਲੈ ਲੈਂਦੀਆਂ ਨੇ ਪਰ ਧੁਨੀਆਂ ਉਧਾਰੀਆਂ ਨਹੀਂ ਲੈਂਦੀਆਂ। ਹੁਣ ਅਸੀਂ ਜੱਜਾ ਬੋਲਦੇ ਹਾਂ ਨਾ ਜੀ, ਇੱਕੋ ਹੀ ਜੱਜਾ ਬੋਲਾਂਗੇ ਕਿ ਯਈਆ ਬੋਲਾਂਗੇ? ਅਤੇ ਆਪ ਜੀ ਅੰਗਰੇਜ਼ੀ ਵਿੱਚ ਮੇਰਾ ਕਿ ਜੇ ਅਤੇ ਇੱਕ ਜੀ ਜੈਡ ਬੋਲਣੇ, ਪਰ ਫਾਰਸੀ ਵਿੱਚ ਤਾਂ ਬੜੇ ਜੱਜੇ ਨੇ, ਜੀਮ ਖੈ, ਜੇ ਖੈ, ਜਵਾਦ ਖੈ, ਜ਼ਾਲ ਖੈ, ਜ਼ੋਏ ਖੈ। ਇੱਥੇ ਮੇਰੀ ਬੇਨਤੀ ਫਿਰ ਵੀ ਉਹੀ ਪੜ੍ਹੀਏ, ਲਾਹੌਰ ਸ਼ਹਿਰ ਪਾਠ, ਚਲੋ ਅੱਜ ਦੀ ਪੰਜਾਬੀ ਸ਼ਹਿਰ ਕਰਦੇ ਨੇ, ਅਰਥ ਕਰਦੇ ਨੇ ਅੱਜ ਦੀ ਪੰਜਾਬੀ 'ਚ। ਮੈਂ ਉਸ ਦਿਨ ਕਿਹਾ ਸੀ ਉਸ ਵਕਤ ਪੰਜਾਬੀ ਜਿਹੜੀ ਬੋਲੀ ਜਾਂਦੀ ਸੀ, ਸ਼ਾਇਦ ਅੱਜ ਕੱਲ੍ਹ ਆਈ ਸੀ ਮਹਾਰਾਜ ਦਾ ਹੁਕਮਨਾਮਾ ਆਇਆ ਦਇਆ ਕਰਨ, ਅਤੇ ਮੈਂ ਇੱਕ ਬੇਨਤੀ ਕੀਤੀ ਸੀ ਦੇਖੋ ਮਹਾਰਾਜ ਦੀ ਬਖਸ਼ਿਸ਼। ਅਤੇ ਜੈਤਸਰੀ ਕੀ ਵਾਰ ਜਿਹੜਾ ਇਹਦੇ ਵਿੱਚ ਤਿੰਨ ਭਾਸ਼ਾਵਾਂ ਨੇ, ਹਰ ਇੱਕ ਸਲੋਕ 'ਚ ਅਤੇ ਪੌੜੀ 'ਚ, 20-20 ਪੌੜੀਆਂ ਨੇ, 40 ਸਲੋਕ ਨੇ। ਪਹਿਲੇ ਸਲੋਕ ਵਿੱਚ ਸਤਿਗੁਰੂ ਸਹਿਸਕ੍ਰਿਤੀ ਵਰਤਦੇ ਆ, ਦੂਜੇ ਸਲੋਕ ਵਿੱਚ ਸਤਿਗੁਰੂ ਨਰੋਰ ਲੈਂਦੀ ਵਰਤਦੇ ਆ, ਲੈਂਦੀ ਕਹਿੰਦੇ ਆ ਪੱਛਮੀ ਪੰਜਾਬੀ ਨੂੰ, ਇੰਡੀਆ 'ਚ ਬਹਿ ਕੇ ਕਹਾਂਗੇ ਪੱਛਮੀ ਪੰਜਾਬੀ, ਪੋਠੋਹਾਰੀ, ਮੁਲਤਾਨੀ ਅਤੇ ਖਿੰਦੂਓ, ਇਹ ਤਿੰਨ ਸ਼ਬਦ ਨੇ ਲੈਂਦੀ ਦੇ। ਗੁਰੂ ਗ੍ਰੰਥ ਸਾਹਿਬ 'ਚ ਲੈਂਦੀ ਬਹੁਤ ਹੈ ਜੀ, ਬਹੁਤ ਜ਼ਿਆਦਾ ਲੈਂਦੀ ਭਾਸ਼ਾ ਹੈ। ਅਤੇ ਉਹਨਾਂ ਸ਼ਬਦਾਂ 'ਚ ਹੁਣ ਜਿਹੜੀ ਆਪਾਂ ਪੰਜਾਬ 'ਚ ਬੋਲਦੇ ਹਾਂ, ਦੁਆਬੇ ਦੀ ਬੋਲੀ ਲਿਟਰੇਰੀ ਤਕਰੀਬਨ ਮੰਨੀ ਜਾਂਦੀ, ਪਰ ਆਪਾਂ ਕਹਿੰਦੇ ਹਾਂ ਵੇਖ ਇੱਧਰ ਦੀ ਪੰਜਾਬੀ, ਉਹ ਕਹਿੰਦਾ ਦੇਖ, ਹੁਣ ਆਪਾਂ ਕਹਾਂਗੇ ਵੀ ਡੱਡਾ ਕੱਟ ਦਿਓ ਕਿਉਂਕਿ ਸਾਡੀ ਪੰਜਾਬੀ 'ਚ ਵੇਖ। ਇਸ ਕਰਕੇ ਬੇਨਤੀ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਬੰਨ ਨਹੀਂ ਸਕਦੇ ਨੂੰ ਕਿਸੇ ਚੀਜ਼ 'ਚ। ਲਾਹੌਰ ਸ਼ਹਿਰ, ਜਿਹੜਾ ਲਾਹੌਰ ਸ਼ਹਿਰ ਹੈ, ਜ਼ਹਿਰ, ਜ਼ਹਿਰ ਦਾ ਅਰਥ ਪੋਇਜਨ, ਮੋਹਰਾ, ਕਹਿਰ, ਕਹਿਰ ਦਾ ਅਰਥ ਜ਼ੁਲਮ, ਸਵਾ ਪਹਿਰ। ਗੁਰੂ ਸਾਹਿਬ ਜੀ ਨੇ ਇਹ 6 ਲਫਜ਼ਾਂ ਦਾ ਸਲੋਕ ਇੱਕ ਰੱਖਿਆ, ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਇਹਦੇ ਅਖਰੀ ਅਰਥ ਨੇ ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਕਹਿਰ ਵਰਤਦਾ, ਜ਼ਹਿਰ ਵਰਤਦਾ। ਇਹਦੇ ਜਿਹੜੇ ਅਰਥ ਸ਼ਬਦਾਰਥ ਵਾਲਿਆਂ ਕੀਤੇ, ਜਿਹੜੀ ਸ਼ਬਦਾਰਥ ਪੋਥੀਆਂ ਨੇ ਉਹਦੇ ਵਿੱਚ ਅਰਥ ਇਹ ਕੀਤੇ ਨੇ ਬਾਬਰ ਦੇ ਹਮਲੇ ਨਾਲ ਸੰਬੰਧਿਤ, ਪਰ ਬਾਕੀ ਜਿੰਨੇ ਵੀ ਅਰਥ ਕੀਤੇ ਗੁਰਮੁਖਾਂ ਨੇ, ਸੰਪਰਦਾਇ ਜਿੰਨੇ ਵੀ ਅਰਥ ਹੋਏ, ਉਹ ਸਭ ਦੀ ਇੱਕ ਮਿਲਤ ਹੈ। ਈਵਨ ਕਿ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਵੀ ਉਹ ਕਹਿੰਦੇ ਨੇ ਲਾਹੌਰ ਵਿੱਚ ਅੰਮ੍ਰਿਤ ਵੇਲੇ ਸਵਾ ਪੈਰ, ਜਦੋਂ ਰਾਤ ਰਹਿੰਦਿਆਂ ਪਰਮਾਤਮਾ ਦੀ ਇਬਾਦਤ ਬੰਦਗੀ ਦੀ ਗੱਲ ਚੱਲਦੀ ਸੀ, ਉਹ ਸਵਾ ਪੈਰ ਰਾਤ ਰਹਿੰਦਿਆਂ ਜੀਵ ਦੇ ਚਸਕੇ ਲਈ ਜੀਵਾਂ ਦਾ ਕਾਤ ਹੁੰਦਾ। ਗੁਰੂ ਸਾਹਿਬ ਕਹਿੰਦੇ ਵੇਖੋ ਏ ਰੱਬ ਦੇ ਨਾਮ ਲੈਣ ਦਾ ਵੇਲਾ ਅਤੇ ਜੀਵ ਦੇ ਚਸਕੇ ਲਈ ਜੀਵਾਂ ਨੂੰ ਮਾਰਦੇ ਪਏ ਆ। ਮੈਂ ਤਾਂ ਇਸ਼ਾਰਾ ਕੀਤਾ ਵੀ ਇਹ ਕਈ ਸੱਜਣ ਇਹਦੇ ਅਰਥ ਹੋਰ ਕਰਨ ਲੱਗ ਪੈਂਦੇ ਆ ਵੀ ਉਹ ਆਪਣੇ ਜੀਵ ਦੇ ਚਸਕੇ ਲਈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਸਵਾ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਦੋਂ ਉੱਥੇ ਅੰਮ੍ਰਿਤ ਵੰਡੀ ਹੋ ਰਿਹਾ। ਅੱਗੇ ਫਿਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਨੇ ਕਿਰਪਾ ਕੀਤੀ ਇੱਥੇ ਨਾਲ, ਹਾਲਾਂਕਿ ਸ਼ਲੋਕ 12 ਅਤੇ ਵਧੀਕ 'ਚ ਅੱਗੇ ਸ਼ਲੋਕ ਗੁਰੂ ਅਮਰਦਾਸ ਦੇ ਨੇ, ਇੱਕ ਸ਼ਲੋਕ ਗੁਰੂ ਅਮਰਦਾਸ ਦਾ ਇੱਥੇ ਵਿੱਚ ਰੱਖ ਦਿੱਤਾ। ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਮੈਨੂੰ ਪਤਾ ਵੀ ਕੁਝ ਸੱਜਣੇ ਅਰਥ ਕਰਨਗੇ ਵੀ ਲਾਹੌਰ ਤਾਂ ਸ਼ਹਿਰ ਏ। ਇੱਥੇ ਫਿਰ ਕਿਹਾ ਜਾਂਦਾ ਹੈ ਇਹ ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਇਹ 1534 ਤੋਂ ਪਹਿਲਾਂ ਕਿਹਾ। 1534 ਨੂੰ ਧੰਨ ਗੁਰੂ ਰਾਮਦਾਸ ਦਾ ਆਗਮਨ ਹੁੰਦਾ ਅਤੇ ਗੁਰੂ ਅਮਰਦਾਸ ਦੇਖਦੇ ਆ ਜਦੋਂ ਵੀ ਗੁਰੂ ਰਾਮਦਾਸ ਉਸ ਸ਼ਹਿਰ 'ਚ ਪੈਦਾ ਹੋਇਆ ਜਿੱਥੇ ਜ਼ਹਿਰ ਕਹਿਰ ਹੈ, ਜਿੱਥੇ ਸੱਚਮੁੱਚ ਇਹ ਕੁਝ ਜ਼ੁਲਮ ਹੋ ਰਿਹਾ ਹੈ। ਉੱਥੇ ਗੁਰੂ ਜੀ ਨੇ ਕਿਹਾ ਹੁਣ ਇਕੱਲਾ ਲਾਹੌਰ ਸ਼ਹਿਰ ਨਹੀਂ, ਉਸ ਸ਼ਹਿਰ ਵਿੱਚ ਉਸ ਮਹਾਂਪੁਰਖ ਦਾ ਜਨਮ ਹੋਇਆ, ਚੇਤੇ ਰੱਖਿਓ ਉਹ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਏਗਾ। ਅਧਿਆਤਮਕ ਅਰਥ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦਾ ਉੱਥੇ ਉੱਥੇ ਪ੍ਰਵਾਹ ਚੱਲੇਗਾ। ਸੱਚ ਇਹ ਵੀ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਪਹਿਲਾਂ ਉੱਥੇ ਅੰਮ੍ਰਿਤਸਰ ਸੰਗਤ ਲਈ ਵੀ ਸ਼ਬਦ ਹੈ, ਪਰ ਹਾਂ ਇਹ ਨਹੀਂ ਵੀ ਜਿਹੜਾ ਸ਼੍ਰੀ ਅੰਮ੍ਰਿਤਸਰ ਹੈ ਆਪਾਂ ਇਹਦਾ ਖੰਡਨ ਕਰ ਦਈਏ। ਮੈਂ ਹਰ ਵਾਰੀ ਕਹਿੰਦਾ ਹੁੰਦਾ ਵੀ ਆਪੋ ਆਪਣੀ ਭਾਵਨਾ ਹੈ, ਆਪੋ ਆਪਣੀ ਆਸਥਾ ਹੈ। ਜਦੋਂ ਵੀ ਇਸ ਦਰਬਾਰ ਸਾਹਿਬ ਜਾਣਾ ਹੈ, ਸੱਚ ਵੀ ਇਸ਼ਨਾਨ ਤੋਂ ਬਿਨਾਂ ਵਾਪਸ ਨਾ ਮੁੜੀਏ। ਪੰਥ ਪ੍ਰਕਾਸ਼ ਨੂੰ ਪੜ੍ਹੋ। ਚਲੋ ਇੱਥੇ ਤੁਸੀਂ ਬੈਠੇ ਹੋ, ਮੈਨੂੰ ਪਤਾ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਹੋ ਸਕਦਾ ਉਸ ਮੁਲਕ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ, ਪਰ ਇੱਥੇ ਸੁਰਤ ਨਾਲ ਬੈਠ ਕੇ ਟੁੱਬੀ ਮਾਰ ਲਓ। ਸੁਰਤ ਵੀ ਸਾਨੂੰ ਲੈ ਜਾਂਦੀ ਹੈ। ਸੁੱਖਾ ਸਿੰਘ ਮਹਿਤਾਬ ਸਿੰਘ ਬਾਰੇ ਰਤਨ ਸਿੰਘ ਭੰਗੂ ਲਿਖਦਾ, ਘੋੜੇ ਨੂੰ ਅੱਡੀ ਲਾ ਕੇ ਦੁਪਹਿਰੇ ਘੋੜਿਆਂ ਸਮੇਤ ਛਾਲ ਵਾਰ ਕੇ ਇਸ਼ਨਾਨ ਕਰਕੇ ਨਿਕਲ ਜਾਂਦੇ ਸਨ। ਹਰਿਮੰਦਰ ਸਾਹਿਬ ਦੇ ਪਤਾ ਅਰਥ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਨੇ, ਪਰ ਗੁਰੂ ਜੀ ਨੇ ਹਰਿਮੰਦਰ ਦੇ ਅਰਥ ਦਰਬਾਰ ਸਾਹਿਬ ਲਈ ਵੀ ਦਿੱਤੇ। ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇੱਥੇ ਅੰਮ੍ਰਿਤਸਰ ਸੱਤ ਸੰਗਤ ਲਈ ਵੀ ਅਰਥ ਨੇ, ਜਿਵੇਂ ਅਸੀਂ ਪਾਠ ਕਰਨੇ ਹਾਂ ਇਹ ਉਦਮ ਕਲੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹੁਣ ਲਾਹੌਰ ਸ਼ਹਿਰ ਨਹੀਂ, ਸੱਚ ਇਹ ਵੇ ਕਿ ਹੁਣ ਉਸ 'ਤੇ ਉਸ ਬਾਲਕ ਦਾ ਜਨਮ ਹੋਇਆ ਜਿਹੜਾ ਗੁਰੂ ਅਮਰਦਾਸ ਜੀ ਦਾ ਦਮਾਦ ਬਣਿਆ, ਧੰਨ ਗੁਰੂ ਰਾਮਦਾਸ ਕਰਕੇ ਇਹ ਸਿਫਤੀ ਦਾ ਘਰ ਬਣ ਗਿਆ। ਅਤੇ ਸੱਚੀ ਜੀ ਮੈਂ ਜੋ ਅੰਜ ਲੱਗਦਾ ਸੀ, ਅਜੇ ਮੈਂ ਅਰਥਾਂ ਬਾਰੇ ਮੁਕੰਮਲ ਜੇ ਕਹੋ ਮੈਂ ਦਾਅਵਾ ਨਹੀਂ ਕਰ ਰਿਹਾ, ਜੋ ਇੰਜ ਲੱਗਦਾ ਮਹਾਰਾਜ ਨੇ ਸ਼ਬਦ ਵਰਤਿਆ ਗੁਰੂ ਅਮਰਦਾਸ ਨੇ, ਲਾਹੌਰ ਸ਼ਹਿਰ ਸੀ ਉੱਥੇ ਜਿਹੜਾ ਮਹਾਂਪੁਰਖ ਹੋਇਆ ਨਾ, ਜਿੱਥੇ ਉਹ ਬਹਿ ਜਾਏਗਾ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਏਗਾ। ਸਿਫਤੀ ਦਾ ਘਰ ਹੈ ਉਹ, ਜਿੱਥੇ ਸਿਫਤ ਤੋਂ ਸਲਾਹ ਹੈ। ਗੁਰੂ ਸਾਹਿਬ ਜੀ ਨੇ ਇਹ ਸ਼ਬਦ, ਇਹਦੇ 'ਚ ਕੋਈ ਸ਼ੱਕ ਨਹੀਂ, ਜਿੱਥੇ ਗੁਰੂ ਜੀ ਬਹਿੰਦੇ ਆ। ਅਸੀਂ ਕਹਿੰਦੇ ਸਾਰੀਆਂ ਥਾਵਾਂ ਇੱਕੋ ਜਿਹੀਆਂ ਨੇ, ਬਿਲਕੁਲ ਇਹ ਇੱਕੋ ਜਿਹੀਆਂ ਕੋਈ ਨਹੀਂ, ਐਵੇਂ ਹੀ ਹੈ ਜੀ, ਕਿਤੇ ਰੇਤਲੀ ਹੈ, ਕਿਤੇ ਬੰਜਰ ਹੈ, ਕਿਤੇ ਕਾਲੀ ਮਿੱਟੀ, ਕਿਤੇ ਲਾਲ ਹੈ, ਕਿਤੇ ਚਿੱਕੜ, ਇੱਕੋ ਦੀ ਥੋੜ੍ਹਾ ਹੈ। ਇਸੇ ਤਰ੍ਹਾਂ ਧਰਤੀ ਦੀ ਤਸੀਰ ਵਿੱਚ ਵੀ ਫਰਕ ਹੈ, ਜਿੱਥੇ ਗੁਰੂ ਦਾ ਸ਼ਬਦ ਵਰਤਦਾ ਹੈ ਉਸ ਧਰਤੀ ਵਿੱਚ ਅਤੇ ਦੂਜੀ ਧਰਤੀ 'ਚ ਬੜਾ ਫਰਕ ਹੈ। ਗੁਰਮੁਖੋ ਇਹਨੂੰ ਥੋੜ੍ਹਾ ਜਿਹਾ, ਇਹ ਨਹੀਂ ਕਿ ਬਾਣੀ 'ਚੋਂ ਵੱਖ ਜਾ ਕੇ ਨਹੀਂ, ਇਹ ਹੁਣ ਇਹ ਕਹਿ ਦਈਏ ਧਰਤੀ ਦੀ ਪੂਜਾ ਨਹੀਂ, ਧਰਤੀ ਤਾਂ ਪੂਜਣ ਯੋਗ ਹੋ ਗਈ ਉੱਥੇ ਸਤਿਗੁਰੂ ਆ ਕੇ ਬੈਠ ਗਿਆ। ਆਪ ਰੋਜ਼ ਸ਼ਾਮ ਨੂੰ ਇੱਕ ਗੁਰੂ ਰਾਮਦਾਸ ਦਾ ਬਚਨ ਪੜ੍ਹਦੇ, ਜਿੱਥੇ ਜਾਏ ਬਹਿ ਸਿਫਤੀ ਦਾ ਘਰ ਬਣੇਗਾ ਉਹ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ। ਗੁਰਸਿੱਖਾਂ ਨੇ ਇਹ ਬਹੁ ਬਚਨ ਨੇ, ਗੁਰਸਿੱਖਾਂ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ। ਅਤੇ ਮਹਾਰਾਜ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿਨਾਂ ਹਰ ਪੂਜ ਕਰਾਵਾ। ਸਾ ਧਰਤੀ ਪਈ ਹਰਿਆਵਲੀ, ਇਕੱਲਾ ਸ਼ਹਿਰ ਨਹੀਂ ਰਹਿ ਗਿਆ ਹੁਣ, ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੀ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰੂ ਸਾਹਿਬ ਸ਼ਬਦ ਵਰਤਦੇ ਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਾਰਿਆ। ਹੇ ਪਰਮਾਤਮ ਦੇਵ ਜਿੱਥੇ ਸਤਿਗੁਰੂ ਬੈਠ ਜਾਏ, ਦਾਸ ਤਕਰੀਬਨ ਕਹਿੰਦਾ ਕਿਸੇ 'ਤੇ ਕਟਾਕਸ਼ ਕਰਕੇ ਨਹੀਂ, ਜਿੱਥੇ ਗੁਰਮੁਖ ਕੋਈ ਬੈਠੇ ਗੁਰੂ ਸਾਹਿਬ ਦੀ ਥਾਂ ਨੂੰ ਬਿਲਕੁਲ ਨਹੀਂ ਛੇੜਨਾ ਚਾਹੀਦਾ ਸੀ, ਜਿਵੇਂ ਸੀ ਉਸੇ ਤਰ੍ਹਾਂ। ਅਸੀਂ ਕਹਾਂਗੇ ਉਹ ਮਿੱਟੀ ਡਿੱਗ ਪਈ ਜੀ, ਉਹ ਕੱਚੀ ਜੀ, ਨਹੀਂ ਪਿਆਰਿਓ, ਉਸ ਮਿੱਟੀ ਵਿੱਚ ਗੁਰੂ ਦਾ ਉਹ ਔਰਾ ਸਮਾਇਆ ਜਿਹਦੇ ਉਹਦੇ ਚਰਨ ਪਏ ਆ। ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ। ਮੈਂ ਬੇਨਤੀ ਕਰਾਂ ਇਹ ਲਾਹੌਰ ਸ਼ਹਿਰ, ਮਹਾਰਾਜ ਕਹਿੰਦੇ ਨੇ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਇਸ ਤੋਂ ਅਗਲਾ ਜਿਹੜਾ ਬਚਨ ਹੈ ਉਹ ਹੈ ਜੀ ਮਹੱਲਾ ਪਹਿਲਾ। ਇਹ ਇਸ ਸਰੀਰ ਦੀ ਗੱਲ ਹੁਣ ਸ਼ੁਰੂ ਹੁੰਦੀ ਹੈ। ਉਦੋਂ ਸਾਹ ਦਾ ਲਫ਼ਜ਼ੀ ਅਰਥ ਹੈ ਉੱਦਮ ਕਰਨ ਵਾਲਾ, ਦੌੜ ਭੱਜ ਕਰਨ ਵਾਲਾ। ਹਾਲਾਂਕਿ ਕਈ ਸੱਜਣਾਂ ਨੇ ਇਹਦਾ ਸ਼ਾਹ ਅਰਥ ਵੀ ਕੀਤਾ ਸੇਠ। ਉਦੋਂ ਸਾਹ ਹੈ ਕਿਆ ਨਿਸ਼ਾਨੀ, ਉੱਦਮ ਕਰਨ ਵਾਲੇ ਦੀ ਕੀ ਨਿਸ਼ਾਨੀ ਹੈ ਜਿਹੜਾ ਮਾਇਆ ਦੀ ਦੌੜ ਭੁੱਜ ਕਰਦਾ ਹੈ। ਇਹਦਾ ਭਾਵ ਅਰਥ ਅੱਗੇ ਤੁਸੀਂ ਦੇਖਿਓ, ਇੱਥੇ ਰੰਨ ਦਾ ਵੀ ਜ਼ਿਕਰ ਆਇਆ, ਸੱਤੀ ਰੰਨੀ ਘਰੇ ਸਿਆਪਾ। ਅਖਰੀ ਅਰਥ ਜ਼ਰੂਰ ਪਹਿਲਾਂ ਕਰ ਦੇਣਾ ਕਿ ਉਦੋਂ ਸਾਹ ਹੈ ਕਿਆ ਨਿਸ਼ਾਨੀ, ਕਿ ਮਾਇਆ ਦੀ ਖਾਤਰ ਦੌੜ ਭੱਜ ਕਰਨ ਵਾਲੇ ਦੀ ਕੀ ਨਿਸ਼ਾਨੀ ਹੈ। महाराज कहने तोट ना आवे अन्नी, अन्न तो शब्द बनया अन्नी, अन्नी नहीं तोट ना आवे अन्नी, ओदी निशानी एवे ओदे घर विच रोटी दा कदी तोटा नहीं रहिंदा। दौड़ भज कर रहे उदो साहे क्या निशानी तोट ना आवे अन्नी। अगे महाराज कहने उदो सी, इहदा अर्थ उपरामता उदासी तो, इहदा मतलब लापरवाह। कहिंदे ने अन्न की कमी कोई नहीं पर घर च उदासी आ गई कि रब दे नाम वालों बेपरवाह हो गया। फिर बेनती इहदे अर्थ फिर रिपीट करना कि उद्यम करन वाले की की निशानी है। उदो साहे क्या निशानी तोट ना आवे अन्नी, उदो सी घरेगी वुठी, वह घर दे विच उदासी बह गई, उपरामता बैठ गई, आ बहुत कुछ गया। तो गुरु साहब जी कहिंदे ने कूड़ी रन्नी धम्मी, कूड़ी का अर्थ है झूठियाँ, रन्नी का लफ्जी अर्थ है रन्ना। वाहगुरु जी शब्द नूं अपमानजनक ना समझियो, इस्त्री बाणी च बड़ी बारी आया रन्ना होईयां बोधियां पुरश होए शहजाद। गुरु साहब शब्द वरत रहा कि उदासी ही करेगी वुठी, कूड़ी रन्नी धम्मी, कूड़ियाँ रन्ना ने, धम्मी का लफ्जी अर्थ है तड़माच पाना, रौला पाना, जिन्हों पेंडू एक शब्द वरते ने खौरू पुटना। गुरु साहब कहिंदे ने घर रोटी है, पर सतगुरु कहिंदे रन्ना ने तमच्चड़ पा दिता कि मैं भाव अर्थ ने गुरमुखो। असल च गुरु साहब कहिंदे सत्ते सत्ती रन्नी घरे स्यापा, सत्ता रन्ना ने घर च ही रोज स्यापा पा दिता, कलेश रोज ही प्या रहिंदा। गुरु साहब कहिंदे ने रोवन कूड़ी कमी, वह कूड़े कम लई विलकदियां ने रोंदियां ने। ते गुरु साहब कहिंदे जो लेवै जो लै रहा सो देवै ना ही, वापस नहीं करता। महाराज कहिंदे ने खट्टे दम, दम दर्थ दमड़ा, ये दर्थ दम दम सदा संभालदा नहीं, दम दर्थ दमड़े सहमी दर्थ सहमिया होया, इहदे अखरी अर्थ ए ने, ये अर्थ अंदर दे ने, केड़ियां सत रन्ना ने जिहड़ियां टिकणी दिंदियां पईआं। इत्थे अर्थ करांगे उदो साहै क्या निशानी, उस मन की की निशानी है जिहड़ा बाहर मुखी पदार्थां की दौड़ भज तक टिकिया है। गुरु साहब कहिंदे उहदी निशानी इह उहदे घर रोटी बड़ी है। फिर बेनती सुणियो, महाराज कहिंदे ने तोट ना आवै अन्नी, उहदे घर अन्न की तोटा नहीं, उदो सी घरे की वुठी, उहदे घर विच ही उपरामता पैदा होगी परमात्मा वल्लों रब वल्लों, मन दर्थ घर दर्थ मन। ते कूड़ी रन्नी धम्मी, इत्थे झूठियां रन्ना ने तमच्चड़ पा दिता, ये रन्ना सत केड़ियां ने। मैनूं पता है संप्रदाय महापुरख करदे ने पंज ज्ञान इंद्रे आसा ते तृष्णा, विद्वान सज्जना ने किया दो अखां दो कन चार नक पंज, इहदे इक च लिया है छे मूँह ते सतवीं जनन इंद्री काम इंद्री। कहिंदे सत्तां रन्ना ने घर च स्यापा पाया होया, ये टिकन नहीं देंदियां पईआं, कूड़ च फसियां। मैं फिर भी अर्ज करांगा, वेखो जिन्नी कोई समझ पई, कुछ गिनती दे शब्द ऐसे ने जिन्हां दे अर्थ विद्वानां तों नहीं होए। एक मरण ते दोए मुए, दोए मरण ते चार, चार मरण ते छे मरे, सारे टीके पा लो, एक टीका दूजे नाल मिलदे ही नहीं पिया। ज्ञानी हरबंस सिंह सब तों बाद एक गल लिख गया, कहिंदा वी मैनूं जिन्नी समझ पई मैं लिख गया वां, पर बाकी इहनूं आखरी सच ना मन्नियो, ये उही जाने कबीर जिन्हें गिनती कीती है। हुण आपां तां गिनती गुरु नानक साहब दा एक सवान दोए सवानी नाल तीन जने उत्थे कीते, हुण कोई उत्थे आसा मनसा करदा कोई तृष्णा करदा। हुण इत्थे एक विद्वान ने किते भी अखां दो कन दो चार नासका पंज मूँह छे ते जनन इंद्री वाशना इंद्री, ये सत ने सत्ती रन्नी घरे स्यापा, इन्हां ने घर ही पवाड़ा रोज पाया होया, कदी अखां ने कदी कन्नां ने कदी जेवा ने कदी नासका ने। ते महाराज कहिंदे ने रोवन कूड़ी कमी, ये झूठे काम लई कल भरियां ने, जो लेवै एडा भैड़ा मन जिहड़ा रब तो लिया हुण जदों वापस मंगदा देंदा कोई नहीं। कहिंदा भी चल तेरा शरीर, कहिंदा ना मैं नहीं मरना अजे, जो लेवै सो देवै नाही, जिन्हें जिन्हें जिहड़ा लिया उहनूं वापस करन नूं तैयार नहीं। इहनूं गुरु साहिब ने कहा अगंत शाह अपनी दे रास खात बीद बरतै, आनंद उलास अपनी अमान कश बौर साले अग्ञानी मन, ਸੋ ਦੇਵਾ ਨੇ ਕਹਿੰਦਾ ਨਾ, ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਤ ਉਸਕਾ ਵਿਸ਼ਵਾਸ ਨਾ ਹੋਵੇ। ਫਿਰ ਮਹਾਰਾਜ ਕਹਿੰਦੇ ਆ, ਗੁਰਮੁਖ ਹੈ ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਉਸ ਤੇ ਚੌਗਨ ਕਰੇ ਨਿਖਾਲ, ਨਾਨਕ ਸਾਹਿਬ ਸਦਾ ਦਿਆਲ। ਜੋ ਲੇਵੈ, ਜੋ ਲਿਆ ਸੋ ਦੇਵੈ ਨਾ ਕੀ, ਉਹ ਵਾਪਸ ਨਹੀਂ ਕਰ ਰਿਹਾ, ਉਹਨੂੰ ਬਿਲਕੁਲ ਨਹੀਂ ਦੇ ਰਿਹਾ। ਅਤੇ ਮਹਾਰਾਜ ਕਹਿੰਦੇ ਖੱਟੇ ਦਮ ਅੱਜ ਵੀ ਦਮੜੇ ਕਮਾ ਰਿਹਾ ਸਹਮੀ, ਪਰ ਅੰਦਰ ਸਹਿਮ ਟਿਕਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਅੰਮ੍ਰਿਤ ਇਹਨਾਂ ਪੰਜਾਂ ਸ਼ਲੋਕਾਂ 'ਚ ਬਖਸ਼ਿਸ਼ ਕੀਤੀ। ਆਰੰਭ ਵਿੱਚ ਜਿਹੜੀ ਮੈਂ ਬੇਨਤੀ ਕੀਤੀ ਸੀ, ਥੋੜ੍ਹੀ ਜਿਹੀ ਇੱਕ ਅਰਜ਼, ਇੱਕ ਤਾਂ ਜਿਹੜਾ ਆਪਾਂ ਜਿਵੇਂ ਦੁੱਖ ਆਇਆ ਸ਼੍ਰੀ ਰਾਮ ਚੰਦਰ ਜੀ 'ਤੇ, ਆ ਬੜੇ ਬਹੁਤ ਕੁਛ ਕੀਤਾ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਕਤ ਆਇਆ ਜੀ, ਇਸ ਥੋੜ੍ਹੀ ਜਿਹੀ ਇਸ ਗੱਲ ਨੂੰ ਸਮਝਿਓ, ਬੇਨਤੀ ਨੂੰ। ਇਹ ਨਹੀਂ ਕਿ ਕੋਈ ਇਮੋਸ਼ਨਲ ਕਰ ਲਈ, ਸਿਰਫ ਇੱਕ ਰਾਤ ਨੇ ਸਭ ਕੁਝ ਪਲਟ ਦਿੱਤਾ। 6 ਪੋਹ ਦੀ ਰਾਤ ਨੂੰ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲੇ। 7 ਪੋਹ ਸਾਰਾ ਦਿਨ ਸਫ਼ਰ 'ਚ ਰਹੇ, ਸਾਰਾ ਦਿਨ ਲੜਦੇ ਰਹੇ। 6 ਪੋਹ ਦਾ ਪ੍ਰਸ਼ਾਦਾ ਛਕਿਆ, 7 ਪੋਹ ਨੂੰ ਸਾਰਾ ਦਿਨ, 7 ਪੋਹ ਦੀ ਰਾਤ ਕੁਝ ਨਹੀਂ ਛਕਿਆ। 8 ਪੋਹ ਨੂੰ ਸਾਰਾ ਦਿਨ ਜੰਗ ਕੀਤਾ, 8 ਪੋਹ ਦੀ ਸਾਰੀ ਰਾਤ ਚੱਲਦੇ ਰਹੇ। 9 ਪੋਹ ਸਵੇਰੇ ਮਹਾਰਾਜ ਮਾਛੀਵਾੜੇ ਪਹੁੰਚੇ। ਇੱਥੇ ਮਹਾਰਾਜ 2-3 ਰਾਤਾਂ ਰਹਿੰਦੇ ਆ। ਦੁੱਖ ਦੁਨੀਆਂ ਦੀ ਨਜ਼ਰ, ਮੇਰੀ ਬੇਨਤੀ ਸੁਣਿਓ, ਪੁੱਤਰ ਸਾਹਮਣੇ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਚਲੋ ਅਸੀਂ ਕਿਲੇ ਨੂੰ ਵੇਨੇ, ਇੱਕ ਵਾਰੀ ਤਾਂ ਸਭ ਕੁਝ ਉਜਾੜ ਦਿੱਤਾ, ਹਲ ਵਾਹ ਦਿੱਤਾ ਫੜ ਕੇ, ਸਭ ਕੁਝ ਵਾਪਰਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਆ ਕੇ ਆਪਣਾ ਕਮਰ ਕੱਸਾ ਖੋਲ੍ਹਿਓ, ਉਹਨੇ ਉਸ ਗੁਰਦੁਆਰੇ ਦਾ ਨਾਮ ਚਰਨ ਕਮਲ ਹੈ। ਪਰ ਦੁੱਖ ਸੰਸਾਰੀ ਤੌਰ 'ਤੇ ਏਦੋਂ ਵੱਡਾ ਦੁੱਖ ਕੀ ਹੈ, ਏਦੋਂ ਵੱਡਾ ਸੰਸਾਰੀ ਦੁੱਖ। ਪਰ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ, ਮੇਰੇ ਮਨ 'ਚ ਵੀ ਸ਼ਬਦ ਇਹ ਆਉਣੇ ਕਰਨੇ, ਉੱਥੇ ਵਿਚਾਰ ਕਰਦੇ ਹਾਂ। ਕਵੀ ਸੈਨਾਪਤ ਨੇ ਗੁਰੂ ਸ਼ੋਭਾ ਗ੍ਰੰਥ 'ਚ ਇੱਕ ਦੋਹਰਾ ਲਿਖ ਕੇ ਇਹਦੇ ਸਾਰਾ ਨਿਰੂਤਰ ਕਰਤਾ ਸਭ ਨੂੰ। ਉਹ ਕਹਿੰਦੇ ਆ, ਸੁਣੋ, ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਬਣੇ, ਢੱਟ ਗਏ। ਚਲੋ ਅੱਜ ਤਾਂ ਸਭ ਕੁਝ ਬਖਸ਼ਿਸ਼ ਹੈ, ਕਿਉਂਕਿ ਵਕਤ ਜਿਹੜਾ ਹੈ ਉਹ ਫੈਸਲੇ ਬੜੇ ਕਮਾਲ ਦੇ ਕਰਦਾ। ਅਤੇ ਮੈਂ ਉਸ ਦਿਨ ਕਿਹਾ ਸੀ, ਇੱਕ ਸੱਜਣ ਨੇ ਲਿਖਿਆ ਸੀ, ਕਹਿੰਦਾ ਬੁਰਾ ਵਕਤ ਵੇਖ ਕੇ ਕਿਸੇ ਦਾ ਮਜ਼ਾਕ ਨਾ ਉਡਾਓ।